ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਜਿੱਥੋਂ ਮਰਜ਼ੀ ਦਰਸ਼ਨ ਕਰੋ, ਸਤਿਗੁਰੂ ਇੱਕੋ ਹੀ ਗੱਲ ਬਾਰ 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 ਦੁਹਰਾਉਣਗੇ, ਨਾਮ ਜਪੋ, ਨਾਮ ਨੂੰ ਪਿਆਰ ਕਰੋ, ਨਾਮ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਪਰ ਇਹ ਵੀ ਕੈਸੀ ਕਮਾਲ ਤੁਸੀਂ ਵੇਖੋ, ਸਤਿਗੁਰੂ ਜੀ ਨਾਮ ਤੋਂ ਬਗੈਰ ਕੋਈ ਦੂਜੀ ਗੱਲ ਨਹੀਂ ਕਰਦੇ। ਅਤੇ ਆਪਾਂ ਸਰੋਤਾ ਜਨ ਆਪਣੇ ਅੰਦਰ ਕਦੇ ਵੀ ਇਹ ਸਬਕ ਪਕਾਉਣ ਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦੇ ਵੀ ਇਹ ਸੱਚਾ ਬਚਨ ਹੈ ਕਿ ਨਹੀਂ ਬਚਨ। ਜ਼ਿੰਦਗੀ ਕਿਤਨੀ ਲੰਘ ਜਾਂਦੀ ਹੈ, ਵਿਚਾਰ ਹੋ ਰਹੀ ਹੈ, ਕਰਮ ਚੰਗਾ ਹੀ ਵੀ ਨਾਮ ਲਈ, ਅਮਲੀ ਤੌਰ 'ਤੇ ਇਹਦੇ ਲਈ ਬਹੁਤ ਘੱਟ ਰੂਹਾਂ ਤੁਰਦੀਆਂ ਨੇ। ਇਸੇ ਕਰਕੇ ਸਤਿਪੁਰਸ਼ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਕਿਸੇ ਨੂੰ ਸੁਣਦੀ ਨਹੀਂ, ਸੁਣਨ ਦਾ ਨਹੀਂ ਮਤਲਬ ਹੁੰਦਾ ਕੋਈ ਪਾਠ ਕਰ ਰਿਹਾ ਹੈ ਅਤੇ ਸਾਡੇ ਕੰਨਾਂ ਨੇ ਸੁਣ ਲਈ, ਕੀਰਤਨ ਹੋ ਰਿਹਾ ਹੈ ਜਾਂ ਉਹ ਸਾਨੂੰ ਬਾਣੀ ਸੁਣ ਗਈ, ਗੁਰੂ ਕੇ ਪਿਆਰਿਓ ਕੋਈ ਪ੍ਰਮਾਣ ਬੋਲੇ ਗਏ ਉਹ ਸਾਨੂੰ ਸੁਣ ਗਏ। ਸੁਣਨ ਦਾ ਮਤਲਬ ਹੁੰਦਾ ਉਹ ਗੱਲ ਸਾਡੇ ਜੀਵਨ ਵਿੱਚ ਹਿੱਸਾ ਬਣੇ, ਅਸੀਂ ਉਹਨੂੰ ਅਪਣਾ ਕੇ ਉਹਦਾ ਅਭਿਆਸ ਕਰਦੇ ਹੋਈਏ। ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਸਤਿਗੁਰਾਂ ਤੋਂ ਪਹਿਲਾਂ ਅਤੇ ਸਤਿਗੁਰਾਂ ਤੋਂ ਬਿਨਾਂ, ਪਹਿਲਾਂ ਦਾ ਮਤਲਬ 1469 ਤੋਂ ਪਹਿਲਾਂ, ਬਿਨਾਂ ਦਾ ਮਤਲਬ ਅੱਜ ਤੱਕ ਧਾਰਮਿਕ ਲੋਕਾਂ ਨੇ ਮਨੁੱਖਤਾ ਨੂੰ ਇਹ ਬਹੁਤ ਵਾਰੀ ਗੱਲ ਪੜ੍ਹਾਈ ਅਤੇ ਸਿਖਾਈ, ਰੱਬ ਨੂੰ ਮਿਲਣਾ ਬਹੁਤ ਔਖਾ ਹੈ, ਉਹਨੂੰ ਹਰ ਆਦਮੀ ਨਹੀਂ ਮਿਲ ਸਕਦਾ, ਧਰਮ ਕਮਾਉਣਾ ਬਹੁਤ ਔਖਾ ਹੈ, ਹਰ ਆਦਮੀ ਨਹੀਂ ਉਹ ਕਮਾ ਸਕਦਾ। ਉਹ ਸਾਡੇ ਜਰੇ ਜਰੇ ਦੇ ਅੰਦਰ ਇਹ ਗੱਲ ਵੱਸ ਗਈ ਵੀ ਉਹਨੂੰ ਮਿਲਣਾ ਵਾਕਿਆ ਹੀ ਔਖਾ ਹੈ। ਅਤੇ ਜੇ ਕੌਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਬਹੁਤ ਅੱਤ ਸੁਖਾਲਾ ਰਾਹ ਦੱਸਿਆ ਅਤੇ ਸਾਡਾ ਅੰਦਰ ਉਹ ਸੌਖੇ ਰਸਤੇ ਨੂੰ ਪ੍ਰਵਾਨ ਹੀ ਨਹੀਂ ਕਰਦਾ ਵੀ ਇਹ ਕਿਵੇਂ ਹੋ ਸਕਦਾ ਹੈ, ਭਈ ਅੱਜ ਤੱਕ ਸੁਣਿਆ ਸੀ ਬਹੁਤ ਔਖਾ ਹੈ। ਅਤੇ ਸਤਿਗੁਰੂ ਕੋਈ ਸ਼ਬਦ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਾਰ ਗੁਰੂ ਆਲਾ ਬਣ ਕੇ ਅਤੇ ਤੇਰਾ ਇਹ ਕਾਰਜ ਹੋ ਜਾਏਗਾ, ਅੰਦਰ ਕਹਿੰਦਾ ਨਹੀਂ। ਤੁਸੀਂ ਆਖੋਗੇ ਆਪਾਂ ਬਾਹਰ ਦੀ ਗੱਲ ਨਹੀਂ ਕਰਦੇ ਆਪਣੀ ਕੌਮ ਦੀ, ਜਿਹੜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਨਮਸਕਾਰ ਕਰਦੇ ਹਨ, ਗੁਰੂ ਮੰਨਦੇ ਹਨ, ਇਹ ਗੱਲ ਗੁਰੂ ਕੇ ਪਿਆਰਿਓ ਗੁਰੂ ਕੇ ਸਿੱਖਾਂ ਨੇ ਪ੍ਰਵਾਨ ਨਹੀਂ ਕੀਤੀ ਅੱਜ ਤੱਕ ਸਾਰਿਆਂ ਨੇ। ਬਹੁਤ ਜਿਨ੍ਹਾਂ 'ਤੇ ਕਿਰਪਾ ਉਹ ਸੁਣਦੇ ਕਮਾਉਂਦੇ ਸੁੱਖ ਲੈ ਰਹੇ ਨੇ। ਇਹ ਅੰਦਰ ਇਹ ਗੱਲ ਜਾ ਨਹੀਂ ਰਹੀ ਵੀ ਇਕੱਲੇ ਨਾਮ ਨਾਲ ਹੀ ਸਭੋ ਕੁਝ ਕਾਰਜ ਹੋਣਗੇ। ਸਤਿਗੁਰੂ ਜੀ ਨੇ ਇੱਥੋਂ ਤੱਕ ਬਚਨ ਕਹੇ ਜੇ ਇੱਕ ਸ਼ਬਦ ਸਤਿਗੁਰਾਂ ਸਾਹਮਣੇ ਲਿਆਂਦਾ ਏ, ਮੈਂ ਉਹਦੇ ਅਰਥ ਕਰਾਂ। ਇਸ ਲਈ ਵੀ ਸਤਿਗੁਰੂ ਇੱਕ ਨਿੱਕਾ ਜਿਹਾ ਸ਼ਬਦ ਕਹਿੰਦੇ ਨੇ ਅਤੇ ਕਹਿੰਦੇ ਜੇ ਤੁਸੀਂ ਇਹਨੂੰ ਅਪਣਾ ਲਵੋ, ਦੁਨੀਆ ਦੀ ਕੋਈ ਇਹੋ ਜਿਹੀ ਮੰਗ ਨਹੀਂ ਜਿਹੜੀ ਇਹ ਨਾਮ ਪੂਰੀ ਨਾ ਕਰੇ, ਅਤੇ ਰੱਬ ਦੇ ਘਰ ਦੀ ਕੋਈ ਮੰਗ ਨਹੀਂ ਜਿਹੜੀ ਇਹਦੇ ਨਾਲ ਪੂਰੀ ਨਾ ਹੋਵੇ। ਕਿੰਨਾ ਕੁ ਔਖਾ ਏ ਵਾਹਿਗੁਰੂ ਕਹਿਣਾ, ਪਰ ਭਾਈ ਭਾਗਾਂ ਤੋਂ ਬਗੈਰ ਇਹ ਅੰਦਰ ਕਹਿ ਨਹੀਂ ਸਕੇਗਾ ਸ਼ਬਦ ਵਾਹਿਗੁਰੂ, ਸੋਚੀ ਜਾਏਗਾ। ਕਈ ਵਾਰਾਂ 'ਤੇ ਕਮਾਲ ਹੁੰਦੀ ਏ, ਸੰਗਤ ਨਾਮ ਜਪ ਰਹੀ ਏ ਅਤੇ ਕੁਝ ਵੀਰ ਭੈਣ ਸੋਚ ਰਹੇ ਨੇ ਹਾਂ ਇਹ ਸਾਰੇ ਵਾਹਿਗੁਰੂ ਕਹਿ ਰਹੇ ਨੇ, ਉਹਨਾਂ ਦੀ ਖੁਦ ਜ਼ੁਬਾਨ ਤੋਂ ਉਹ ਵਾਹਿਗੁਰੂ ਸ਼ਬਦ ਤਾਂ ਵੀ ਨਹੀਂ ਨਿਕਲਦਾ। ਸੋਚ ਰਹੇ ਨੇ ਗੁਰੂ ਕੋਲ ਬੈਠੇ ਹੋਏ ਕਿਸੇ ਡੂੰਘੇ ਖਿਆਲਾਂ ਵਿੱਚ ਰੁੱਝ ਜਾਂਦੇ ਹਨ, ਪਰ ਉਹ ਜ਼ੁਬਾਨ 'ਤੇ ਨਹੀਂ ਆਉਂਦਾ। ਪੰਚਮ ਪਿਤਾ ਦਾ ਇੱਕ ਸ਼ਬਦ ਹੈ, ਸਾਹਿਬ ਕਹਿੰਦੇ ਨੇ ਗੁਰੂ ਕੇ ਪਿਆਰਿਓ, ਇਹ ਸਤਿਗੁਰੂ ਜੀ ਦੀ ਸੇਵਾ, ਸੇਵਨ ਦਾ ਅਰਥ ਜਿਨ ਸੇਵਿਆ ਤਿਨ ਪਾਇਆ ਮਾਨ, ਸੇਵਿਆ ਦਾ ਅਰਥ ਸਿਮਰਨ ਕਰਨਾ। ਜਦੋਂ ਕੋਈ ਸੇਵਾ ਵੀ ਕਰਦਾ ਤਾਂ ਉਹਦੀ ਯਾਦ ਵਿੱਚ ਜੁੜ ਰਿਹਾ ਹੈ ਨਾ। ਉੱਥੇ ਬਹੁਤ ਪਿਆਰੇ ਬਚਨ ਨੇ, ਗਰੀਬ ਅਨੁਵਾਦ ਪਿਤਾ ਜੀ ਕਹਿੰਦੇ, ਪਾਛਮ ਕ੍ਰੋਧ ਅਗਰਨੀ ਵਹਿ, ਨਿਰਾਸੰਗ ਆਸ ਪੂਰਨ ਹੈ। ਜੇ ਕੋਈ ਆਦਮੀ ਸਮਾਜ ਅੰਦਰ ਪਛੜ ਗਿਆ ਹੈ, ਪੈਸੇ ਪੱਖੋਂ ਪਛੜ ਗਿਆ, ਕੋਈ ਆਦਮੀ ਇੱਜ਼ਤ ਪੱਤ ਨਹੀਂ ਬਣਾ ਸਕਿਆ, ਉਹਦੇ ਤੋਂ ਪਿੱਛੇ ਰਹਿ ਗਿਆ, ਕੋਈ ਆਦਮੀ ਗੁਰੂ ਕੇ ਪਿਆਰਿਓ ਚੰਗੇ ਕਰਮਾਂ ਕਰਕੇ ਪਿੱਛੇ ਰਹਿ ਗਿਆ, ਵੀ ਉਹ ਕਰਮ ਨਹੀਂ ਚੰਗੇ ਕਰ ਸਕਿਆ, ਸਤਿਗੁਰੂ ਕਹਿੰਦੇ ਉਹ ਆਦਮੀ ਵੀਰ ਭੈਣ ਕੇਵਲ ਗੁਰੂ ਕਾ ਬਚਨ ਕਮਾਉਣਾ ਅੱਜ ਤੋਂ ਸ਼ੁਰੂ ਕਰ ਲੈ, ਕੱਲ੍ਹ ਤੋਂ ਨਹੀਂ। ਕਹਿੰਦੇ ਉਹਨੂੰ ਸਤਿਗੁਰੂ ਕਾ ਨਾਮ ਸਭ ਤੋਂ ਅੱਗੇ ਲੈ ਕੇ ਜਾਏਗਾ। ਪਾਛਮ ਕ੍ਰੋਧ ਅਗਰਨੀ ਵਹਿ, ਅੱਗੇ ਕਰੇਗਾ। ਨਿਰਾਸਮ ਆਸ ਪੂਰਨ ਹੈ, ਜਿਹੜਾ ਬੰਦਾ ਨਿਰਾਸ਼ ਹੋ ਗਿਆ ਵੀ ਆਹ ਤੇ ਮੇਰੀ ਕਦੇ ਆਸ ਪੂਰੀ ਹੋਣੀ ਨਹੀਂ, ਤੇ ਲੋਕੀ ਕਹਿਣਗੇ ਤੇਰੇ ਕਰਮ ਮਾੜੇ, ਇਹ ਵੀ ਕਹਿਣ ਲੱਗ ਪੈਂਦਾ ਮੇਰੇ ਕਰਮ ਮਾੜੇ। ਇਹ ਕਰਮਾਂ ਦੀ ਢੱਠੇ ਖੋਏ ਗੁਰੂ ਕੇ ਪਿਆਰ ਤੋਂ ਜ਼ਿੰਦਗੀ 'ਚ ਨਿਰਾਸ਼ ਲੋਕਾਂ ਦਾ ਸ਼ਬਦ ਹੈ, ਗੁਰਸਿੱਖਾਂ ਦਾ ਨਹੀਂ। ਵੀ ਕਰਮਾਂ ਦੀ ਮਾਰ ਖਾਣੀ ਅਤੇ ਖਾਵਾਂਗੇ ਨਹੀਂ। ਸਤਿਗੁਰੂ ਜੀ ਕਹਿੰਦੇ ਅਸੀਂ ਤੁਹਾਡੇ ਕਰਮ ਬਦਲਾਉਣ ਲਈ ਹੀ 10 ਜਾਮੇ ਧਾਰਨ ਕੀਤੇ ਨੇ। ਕਰਮ ਮਾੜੇ ਸੀ, ਉਹਨਾਂ ਨੂੰ ਕੋਈ ਬਦਲਦਾ ਨਹੀਂ ਸੀ, ਅਸੀਂ ਬਦਲਾਂਗੇ। ਜਿਹੜੀ ਆਸ ਸੀ ਵੀ ਕਦੇ ਨਹੀਂ ਪੂਰੀ ਖੋਲਣੀ ਸਾਡੇ, ਸਾਹਿਬ ਕਹਿੰਦੇ ਤੁਸੀਂ ਗੁਰੂ 'ਤੇ ਭਰੋਸਾ ਕਰਕੇ ਤੁਰੋ ਸਹੀ, ਉਹ ਆਸ ਤੁਹਾਡੀ ਅਵਸ਼ ਪੂਰੀ ਹੋਏਗੀ। ਸਾਰੀ ਦੁਨੀਆ ਦੇ ਦਰਵਾਜ਼ੇ ਬੰਦ ਹੋ ਗਏ ਡਾਕਟਰਾਂ ਦੇ, ਵੈਦਾਂ ਦੇ, ਪਰ ਸਾਹਿਬ ਕਹਿੰਦੇ ਨੇ ਇੱਕੋ ਇੱਕ ਦਰ ਹੈ ਜਿਹੜਾ ਨਿਰਾਸ਼ਤਾ ਨੂੰ ਆਸ ਵਿੱਚ ਬਦਲ ਸਕਦਾ ਏ, ਅਤੇ ਉਹ ਗੁਰੂ ਨਾਨਕ ਸਾਹਿਬ ਪਿਤਾ ਦਾ ਘਰ ਹੈ। ਗੁਰੂ ਸਵਾਰਿਓ, ਸਤਿਗੁਰੂ ਕਲਕੀਆਂ ਵਾਲੇ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ ਏ, ਬਹੁਤ ਸੰਗਤਾਂ ਆਨੰਦ ਮਗਨ ਬੈਠੀਆਂ ਸਨ, ਅਤੇ ਇੱਕ ਨੀਵੀਂ ਜਾਤ ਦਾ ਆਦਮੀ, ਉਹਨੂੰ ਲੋਕ ਸ਼ੂਦਰ ਕਹਿੰਦੇ, ਪਰ ਉਹਦਾ ਅੰਦਰ ਸ਼ੂਦਰ ਨਹੀਂ ਸੀ, ਉਹਦਾ ਅੰਦਰ ਉੱਚ ਕੋਟੀ ਦੇ ਬ੍ਰਾਹਮਣਾਂ ਨਾਲੋਂ ਉੱਚਾ ਅਤੇ ਪਵਿੱਤਰ ਹੈ। ਉਹਦੇ ਅੰਦਰ ਰੱਬੀ ਪਿਆਰ ਜਾਗਿਆ, ਸਤਿਗੁਰਾਂ ਦੀ ਧਰਤੀ ਸੋਏ ਸੁਣੀ, ਬਹੁਤ ਪ੍ਰਸੰਨ ਹੋਇਆ, ਇਹਦੇ ਅੰਦਰੋਂ ਤੂਹ ਪਵੇ, ਇਹ ਵੀ ਅਨੰਦਪੁਰ ਸਾਹਿਬ ਆ ਗਿਆ। ਪਰ ਬਾਹਰ ਜਿੱਥੋਂ ਸੰਗਤਾਂ ਲੰਘ ਕੇ ਆਉਂਦੀਆਂ, ਉੱਥੇ ਵਿਚਾਰਾ ਇੱਕ ਸਾਈਡ 'ਤੇ ਖਲੋਤਾ ਰਵੇ, ਦਰਸ਼ਨ ਕਰੇ, ਕੀਰਤਨ ਖੋਵੇ, ਅਤੇ ਇਹਦਾ ਅੰਦਰ ਬਾਹਰ ਉਹ ਗੁਰਬਾਣੀ ਦੇ ਨਾਲ ਭਿੱਜਦਾ ਜਾਵੇ, ਪਰ ਇਹਦੀ ਹਿੰਮਤ ਨਾ ਪਵੇ ਵੀ ਸੰਗਤ ਵਿੱਚ ਆਪਣੇ ਕਦਮ ਟਿਕਾਵੇ, ਨੇੜੇ ਹੋ ਕੇ ਮੱਥਾ ਟੇਕੇ ਜਾਂ ਸਤਿਗੁਰੂ ਕੀ ਸੰਗਤ ਵਿੱਚ ਆ ਕੇ ਬੈਠੇ। ਬਸ ਇੱਕੋ ਗੱਲ ਸੀ, ਮੇਰੀ ਜਾਤ ਨੀਵੇ, ਇੱਥੇ ਤਾਂ ਉੱਚੇ ਲੋਕ ਬੈਠੇ ਹੋਣਗੇ, ਮੇਰੀ ਕੀ ਔਕਾਤ ਮੈਂ ਇਤਨਾ ਉੱਚੇ ਲੋਕਾਂ ਵਿੱਚ ਆ ਕੇ ਬੈਠਾਂ। ਇੱਕ ਗੁਰੂ ਕੇ ਪਿਆਰੇ ਇਸ ਨੂੰ ਸਮਾਜ ਨੇ ਨੀਵਾਂ ਕਹਿ ਦਿੱਤਾ ਅਤੇ ਇਹਨੇ ਮੰਨ ਲਿਆ। ਇੱਕ ਹੁੰਦੀ ਨਿਮਰਤਾ ਵਿੱਚੋਂ ਇਹ ਸ਼ਬਦ ਨਿਕਲਣੇ, ਇੱਕ ਡਰ ਵਿੱਚੋਂ ਨਿਕਲਣੇ, ਬਹੁਤ ਫਰਕ ਜੇ। ਦਿੱਲੀ ਇੱਕ ਸਤਿਗੁਰੂ ਕਾ ਬਖਸ਼ਿਆ ਸੀ ਕਪੂਰਥਲੇ ਵੱਲ, ਉਸ ਦਾ ਬਹੁਤ ਉਹ ਪਿੱਛੇ ਪੁਸ਼ਤਾਂ ਤੋਂ ਉਹਨਾਂ ਨੂੰ ਜਗੀਰਾਂ ਮਿਲੀਆਂ, ਬਹੁਤ ਅਮੀਰ ਸਨ। ਜਵਾਨੀ ਦੇ ਅੰਦਰ ਕੋਈ ਬਖਸ਼ੀ ਰੂਹ ਮਿਲੀ, ਸਤਿਗੁਰੂ ਦੇ ਘਰ ਦਾ ਉਹਨੂੰ ਪਿਆਰ ਲੱਗ ਗਿਆ, ਬਹੁਤ ਅਮੀਰ ਸੀ। ਜਦੋਂ ਪਿਆਰ ਲੱਗਿਆ ਨਾ, ਤਾਂ ਉਹਨੇ ਉਸ ਪਿਆਰ ਵਿੱਚ ਭਿੱਜੇ, ਉਹਨੂੰ ਰਸ ਆਇਆ, ਦੁਨੀਆ ਦੀ ਅਸਲੀਅਤ ਪਤਾ ਲੱਗ ਗਈ। ਬਹੁਤ ਜਦੋਂ ਰੱਬ ਦੀ ਕਿਰਪਾ ਹੋਵੇ ਨਾ, ਉਦੋਂ ਕਿਸੇ ਆਦਮੀ ਨੂੰ ਦੁਨੀਆ ਦੀ ਅਸਲੀਅਤ ਪਤਾ ਲੱਗਦੀ ਨਹੀਂ, ਤੇ ਭੁਲੇਖੇ 'ਚ ਤੁਰੇ ਫਿਰਦੇ ਹਾਂ। ਵਾਰ ਵਾਰ ਉਹਨੂੰ ਪਕੜਨਾ, ਖੈਰ ਇਹਦਾ ਅੰਦਰ ਪੈਰਾਗ ਜਾਗਿਆ ਅਤੇ ਇਹਨੇ ਕੀ ਕੀਤਾ ਨਾ, ਇਸ ਨੇ ਆਪਣੇ ਪਿਤਾ ਨੂੰ ਕਿਹਾ ਮੇਰੇ ਵੱਖਰੀ ਜਿਹੜੀ ਪੂੰਜੀ ਹੈ ਜਿਤਨੇ ਭਰਾਵਾਂ 'ਚੋਂ ਉਹ ਮੇਰੀ ਕਿਤਨੀ ਹੈ। ਹਿਸਾਬ ਕਿਤਾਬ ਕੀਤਾ, ਕਰੋੜਾਂ ਵਿੱਚ ਨਿਕਲੀ। ਕਹਿਣ ਲੱਗੇ ਮੈਨੂੰ ਜ਼ਮੀਨ ਨਹੀਂ ਹੋਣੀ ਚਾਹੀਦੀ, ਕੀਮਤ ਚਾਹੀਦੀ ਹੈ। ਉਹਨਾਂ ਸੋਚਿਆ ਕੋਈ ਵਪਾਰ ਕਰੇਗਾ ਬਾਹਰ ਦੇ ਮੁਲਕਾਂ ਨਾਲ। ਹੋਇਆ ਕੁਝ ਹੋਰ ਕਹਾਣੀ ਵਰਤ ਗਈ। ਉਸ ਨੇ ਸਾਰਾ ਪੈਸਾ ਲਿਆ, ਬੋਰੀਆਂ ਭਰੀਆਂ 'ਤੇ ਬਹਿ ਗਿਆ, ਲੁਟਾ ਦਿੱਤਾ ਗਰੀਬ ਗੁਰਬੇ ਨੂੰ ਜਿਹੜਾ ਵੀ ਆਇਆ। ਖਾਲੀ ਹੋਇਆ ਇੱਕ ਬੋਰੀ ਲਈ ਅਤੇ ਉਹਦੇ 'ਤੇ ਭਗਤੀ ਸ਼ੁਰੂ ਕੀਤੀ। ਦਿੱਲੀ ਆ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ, ਗੁਰੂ ਘਰ ਦੇ ਨੇੜੇ। ਉਸ ਨੇ ਨਾ ਉੱਥੇ ਬੰਦਗੀ ਸ਼ੁਰੂ ਕੀਤੀ, ਕੀਰਤਨ ਕਰਨਾ ਵੀ ਅਤੇ ਸੁਣਨਾ ਵੀ। ਬਹੁਤ ਸੰਗਤ ਨਾਲ ਉਹਦਾ ਪਿਆਰ। ਪਰ ਇੱਕ ਵਾਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ 'ਤੇ ਨਮਸਕਾਰ ਕੀਤੇ, ਮੁੜ ਕੇ ਉਹ ਲਗਭਗ 15-20 ਸਾਲ ਰਿਹਾ ਹੈ, ਉਹ ਦਰਬਾਰ ਦੇ ਅੰਦਰ ਨਹੀਂ ਜਾ ਕੇ ਬੈਠਾ। ਕਹਾਣੀ ਵੇਖਣਾ, ਭਾਵਨਾ ਦੀ ਹੁੰਦੀ ਵੱਖਰੀ ਵੱਖਰੀ। ਉਹ ਕੜਾ ਸੀ ਬਾਹਰ ਸ਼ੂਦਰ ਕਰਕੇ ਮੈਂ ਨੀਵਾਂ ਖਾਂ, ਉਹਨੂੰ ਕਦੇ ਆਸ ਹੀ ਨਹੀਂ ਜ਼ਿੰਦਗੀ ਦੇ ਅੰਦਰ ਵੀ ਮੈਂ ਉੱਚਿਆਂ ਦੇ ਬਰਾਬਰ ਬਹਿ ਜਾਵਾਂਗਾ। ਪਰ ਇਹ ਕਿਸੇ ਅਮੀਰ ਦੇ ਅੰਦਰੋਂ ਅਮੀਰੀ ਦਾ ਨਿਕਲਣਾ, ਗੁਰੂ ਕੇ ਪਿਆਰਿਓ ਉਸ ਦੇ ਅੰਦਰ ਗੁਰੂ ਦਾ ਪਿਆਰ ਜਾਗਣਾ, ਸਭੋ ਕੁਝ ਲੁਟਾ ਦੇਣਾ। ਅਸੀਂ ਸੋਚਦੇ ਹਾਂ ਜਿਹੜੀਆਂ ਗੁਰੂ ਦੀਆਂ ਬਖਸ਼ਾਂ ਸੀ ਨਾ ਭਾਈ ਮੰਝ ਵੇਲੇ ਵਰਤਦੀਆਂ ਸਨ, ਅੱਜ ਨਹੀਂ। ਕੀ ਗੱਲ ਅੱਜ ਨਹੀਂ ਸਤਿਗੁਰੂ? ਉਹ ਗੁਰੂ ਸਾਹਿਬ ਬਦਲ ਗਏ ਨੇ ਕਿ ਆਪਾਂ ਬਦਲ ਗਏ ਹਾਂ? ਨਾ ਗੁਰੂ ਸਾਹਿਬ ਬਦਲੇ ਨਾ ਆਪਾਂ। ਉਦੋਂ ਵੀ ਜਿਹਨੂੰ ਗੁਰੂ ਕੇ ਪਿਆਰੇ ਸੋਝੀ ਆਏ ਉਹਨੇ ਸਭੋ ਕੁਝ ਲੁਟਾ ਕੇ ਵੀ ਗੁਰੂ ਦਾ ਪੱਲਾ ਪਕੜਿਆ। ਜਿਹਨੂੰ ਨਹੀਂ ਆਏ ਉਹਨੂੰ ਸਤਿਗੁਰੂ ਨੇ ਆਵਾਜ਼ ਵੀ ਮਾਰੀ ਅਤੇ ਉਹ ਖਿਸਕ ਗਿਆ। ਅੱਜ ਵੀ ਬਿਲਕੁਲ ਉਸੇ ਤਰ੍ਹਾਂ ਜੇ ਕਈਆਂ ਦੇ ਅੰਦਰ ਗਰੀਬੀ ਅਮੀਰੀ ਦਾ ਖਿਆਲ ਨਹੀਂ, ਸਭੋ ਕੁਝ ਗੁਰੂ ਤੋਂ ਕੁਰਬਾਨ ਕਰ ਰਹੇ ਹਨ। ਇੱਕ ਉਹ ਨੇ ਜਿਹੜੇ ਇੰਨੇ ਮਨ ਦੇ ਢੀਠ ਹੋ ਗਏ ਹਨ, ਉਹ ਕਹਿੰਦੇ ਸਤਿਗੁਰੂ ਸੁਣਾਂਗੇ ਤੇਰੇ ਸਰਬੰਸ ਸਿਧਾਂਤ ਦੀਆਂ ਗਾਥਾ, ਸੁਣਾਂਗੇ ਤੱਤੀ ਤਵੀ ਦੀ ਕਹਾਣੀ, ਸੁਣਾਂਗੇ ਅਸੀਂ ਬੰਦ ਬੰਦ ਕੱਟਣ ਵਾਲਿਆਂ ਦੀ ਸਾਖੀ, ਸੁਣਾਂਗੇ ਅਸੀਂ ਆਰਜਨਲ ਚੀਰ ਗਏ ਲੋਕਾਂ ਦੀਆਂ ਗਾਥਾਵਾਂ। ਪਰ ਅਸੀਂ ਦੋ ਖੰਜੂ ਕੇਰ ਕੇ 2-4 ਡਾਲਰ ਭੇਟ ਕਰਕੇ ਖੜਾਂਗੇ ਉੱਥੇ ਜਿੱਥੇ ਸਮਾਜ ਨੇ ਅਤੇ ਭੈੜੀ ਸੋਚ ਨੇ ਸਾਨੂੰ ਖੜਾ ਕੀਤਾ ਹੈ। ਗੁਰੂ ਸਵਾਰਿਓ, ਸਤਿਗੁਰੂ ਦਾ ਬਿਰਧ ਹੀ ਹੈ ਜਿਹੜਾ ਸਾਨੂੰ ਲਈ ਫਿਰਦਾ ਹੈ, ਨਹੀਂ ਤਾਂ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਬਣਾ ਸਕੇ। ਇਹਨੂੰ ਪੁੱਛਿਆ ਵੀ ਤੂੰ ਮੱਥਾ ਕਿਉਂ ਨਹੀਂ ਟੇਕਣ ਜਾਂਦਾ ਅੰਦਰ, ਬਾਹਰੋਂ ਹੀ ਜਿੱਥੋਂ ਸੰਗਤ ਲੰਘਦੀ ਉੱਥੋਂ ਕਿਉਂ ਟੇਕਦਾ ਹੈ? ਕਹਿਣ ਲੱਗਾ ਮੇਰੇ ਸਤਿਗੁਰੂ ਨੇ ਮੇਰੇ ਅੰਦਰ ਦੇ ਕਰਮ ਦਿਖਾਏ ਨੇ, ਮੈਂ ਅੱਜ ਦਾ ਗੁਨਾਹਗਾਰ ਪਾਪੀ ਅਤੇ ਨੀਚ ਹਾਂ। ਆਖਦਾ ਸਤਿਗੁਰੂ ਜੀਓ, ਤੇਰੇ ਦਰਬਾਰ ਵਿੱਚ ਜਿੱਥੇ ਮੱਥਾ ਟੇਕਣਾ ਹੈ, ਇਹ ਮੱਥਾ ਇਤਨਾ ਗੰਦਾ ਹੈ, ਇਹ ਸਰੀਰ ਤੋਂ ਇਹਨੇ ਨੀਚ ਕਰਮ ਖੋਏ, ਤੇਰੀ ਅੱਤ ਪਵਿੱਤਰ ਜਗ੍ਹਾ ਨੂੰ ਮੈਂ ਮੈਲਾ ਨਾ ਕਰਾਂ। ਉਹ ਇੱਕ ਭਾਵਨਾ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਨਹੀਂ ਇਸ ਤਰ੍ਹਾਂ ਕਰਦੇ। ਸਾਹਿਬ ਤਾਂ ਕਿਰਪਾ ਕਰਕੇ ਕਹਿੰਦੇ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਖਾ। ਉਹ ਅੱਜ ਦੀ ਨਿਮਰਤਾ ਹੈ ਵੀ ਇਹ ਉੱਚੀਆਂ ਰੂਹਾਂ ਨੇ ਜਿਹੜੀਆਂ ਉਹਦੇ ਦਰ 'ਤੇ ਬੈਠੀਆਂ, ਅਜੇ ਮੈਂ ਨਾਮ ਜਪ ਜਪ ਕੇ ਅੰਦਰ ਦੀ ਮੈਲ ਧੋ ਲਾਂ, ਜਦੋਂ ਸਤਿਗੁਰੂ ਅੰਦਰ ਧੁੱਪੇਗਾ ਮੈਂ ਤੇਰੇ ਦਰਬਾਰ ਵਿੱਚ ਆ ਕੇ ਫਿਰ ਬੈਠਾਂਗਾ। ਦਿਨ ਰਾਤ ਉਹ ਯਤਨ ਕਰਦੇ ਆਏ, ਉਹਦੇ ਬੋਲ ਸੁਣ ਸੁਣ ਕੇ ਸਰੋਤੇ ਜਨਾਂ ਦੇ ਅੰਦਰ ਕੰਬ ਜਾਣੇ। ਸਾਡੇ ਅੰਦਰ ਕਿਹੋ ਜਿਹੇ ਖਿਆਲ ਅਤੇ ਇਸ ਪਿਆਰ ਇਹਦੇ ਕੀ ਖਿਆਲ, ਉਹਦੇ ਚਰਨਾਂ 'ਚ ਸਿਰ ਚੁੱਕਣੇ। ਪਰ ਉਹਨੇ ਇਹੀ ਕਹਿਣਾ, ਸਤਿਗੁਰੂ ਮੈਂ ਤੇਰੇ ਕੋਲ ਕਿਵੇਂ ਆਵਾਂ, ਤੇਰੀ ਸੰਗਤ ਦੇ ਵਿੱਚ ਬਰਾਬਰ ਕਿਵੇਂ ਜਾ ਕੇ ਬਹਾਂ, ਮੈਂ ਤੇਰੇ ਅਤੇ ਸੰਗਤ ਦੇ ਚਰਨਾਂ ਵਿੱਚ ਹੀ ਸ਼ੋਕ ਦਾਵਾਂ। ਉਹਦੀ ਇੱਕ ਭਾਵਨਾ ਅਤੇ ਪਵਿੱਤਰ ਭਾਵਨਾ, ਉੱਚੀ ਭਾਵਨਾ ਹੈ। ਇਹ ਅੰਦਰ ਦੇ ਵਲਵਲੇ ਹੁੰਦੇ ਨੇ। ਗੁਰੂ ਕੇ ਪਿਆਰਿਓ, ਅੱਜ ਸਤਿਗੁਰੂ ਕੁਝ ਇੱਧਰ ਤੁਰਨ ਲੱਗੇ ਅਤੇ ਸੋਚਣਾ ਵਿਚਾਰਨਾ ਇਸ ਗੱਲ ਨੂੰ। ਉਹ ਜਿਹੜਾ ਸ਼ੂਦਰ ਖੜਾ ਸੀ ਨਾ, ਉਹ ਰੋਂਦਾ ਹੀ ਰੋਜ਼ ਗੁਰੂ ਦੇ ਪਿਆਰ ਵਿੱਚ ਹੈ, ਅੰਦਰੋਂ ਬਾਹਰੋਂ ਸਤਿਗੁਰੂ ਦਾ ਹੈ, ਪਰ ਉਸ ਦਾ ਉੱਥੇ ਖੜਨਾ ਸਤਿਗੁਰੂ ਦੇ ਦਰ 'ਤੇ ਉਹਦੀ ਮਹਿਲ ਧੁੱਪ ਗਈ। ਸਤਿਗੁਰੂ ਨੇ ਖੁਦ ਸੁਣਿਆ ਕੱਲਿਆ, ਉਹ ਸੱਜਣ ਲਗਾਤਾਰ ਕਈ ਦਿਨਾਂ ਤੋਂ ਬਾਹਰ ਕਿਉਂ ਖਲੋਂਦਾ ਹੈ, ਜਾਓ ਬੁਲਾ ਕੇ ਲਿਆਓ ਅਤੇ ਪੁੱਛੋ। ਉਹਨੂੰ ਪੁੱਛਿਆ ਗਿਆ, ਸਤਿਗੁਰੂ ਯਾਦ ਕਰਦੇ ਖਨ ਤੂੰ ਬਾਹਰ ਕਿਉਂ ਖੜਾ ਹੁੰਦਾ ਹੈ? ਕਹਿਣ ਲੱਗਾ, ਜੀ ਮੈਂ ਕਲਾਲ ਹਾਂ, ਜਿਹੜੀ ਬਹੁਤ ਨੀਵੀਂ ਜਾਤ ਮੰਨੀਗੀ ਸ਼ੂਦਰਾਂ ਵਿੱਚ, ਅਤੇ ਮੈਨੂੰ ਅੱਜ ਤੱਕ ਕਿਹਾ ਗਿਆ ਵੀ ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਧਾਰਮਿਕ ਅਸਥਾਨ 'ਚ ਜਾਵੇ। ਸਾਡੇ ਬਾਜ਼ਾਰ ਅਤੇ ਮਖੱਲੇ ਵੱਖਰੇ ਹਨ, ਵੱਡੀ ਉੱਚੀ ਜਾਤੀਆਂ 'ਤੇ ਪੁਰਸ਼ਾਂ ਵੀ ਨਹੀਂ ਪੈ ਸਕਦਾ। ਇਹ ਤਾਂ ਗੁਰੂ ਕਾ ਦਰਬਾਰ ਹੈ, ਜਿਨ੍ਹਾਂ ਨੇ ਘੱਟੋ ਘੱਟ ਬਾਹਰ ਖਲੋਣ ਦੀ ਇਜਾਜ਼ਤ ਦਿੱਤੀ। ਡਰਦਾ ਵਾਂ ਕਿਧਰੇ ਕੋਈ ਉੱਚ ਜਾਤੀ ਦਾ ਬ੍ਰਾਹਮਣ ਅੰਦਰ ਖੋਵੇ ਅਤੇ ਮੇਰੇ 'ਤੇ ਨਾਰਾਜ਼ ਹੋ ਕੇ ਮੈਨੂੰ ਸਦਾ ਲਈ ਇੱਥੋਂ ਵੀ ਧੱਕਾ ਨਾ ਮਾਰ ਦੇਵੇ, ਮੈਂ ਡਰ ਕੇ ਖਲੋਤਾ ਵਾਂ। ਸਤਿਗੁਰੂ ਜੀ ਕੋਲ ਸੁਣਿਆ ਗਿਆ, ਸਾਹਿਬਾਂ ਨੇ ਅੱਤ ਪਿਆਰ ਵਿੱਚ ਬੁਲਾ ਲਿਆ, ਬੁਲਾ ਕੇ ਆਖਿਆ ਤੂੰ ਕੌਣ ਏ? ਜੀ ਮੈਂ ਕਲਾਲ ਹਾਂ। ਸਤਿਗੁਰੂ ਕਹਿਣ ਲੱਗੇ, ਤੂੰ ਕਲਾਲ ਹੋਏਗਾ ਪਰ ਤੇਰੇ ਅੰਦਰ ਦੀ ਭਾਵਨਾ ਨੇ ਅੱਜ ਤੈਨੂੰ ਗੁਰੂ ਕਾ ਲਾਲ ਬਣਾ ਦਿੱਤਾ ਹੈ। ਹੁਣ ਤੂੰ ਕਲਾਲ ਨਹੀਂ, ਸਭ ਤੋਂ ਪਿੱਛੇ ਖਲੋਣ ਵਾਲਿਆ, ਤੈਨੂੰ ਸਭ ਤੋਂ ਅੱਗੇ ਸਤਿਗੁਰੂ ਖਿਲਾਰਨਗੇ। ਜਿਹੜੇ ਉੱਚ ਕੋਟੀ ਦੇ ਲੋਕ ਨੇ ਉਹ ਵੀ ਤੇਰੇ ਚਰਨਾਂ 'ਚ ਸਿਜਦਾ ਕਰਨ ਦੀ ਮਜਬੂਰ ਹੋਣਗੇ, ਕਿਉਂਕਿ ਤੂੰ ਅੰਦਰੋਂ ਸਤਿਗੁਰੂ ਦੇ ਦਰ 'ਤੇ ਝੁਕਿਆ ਹੈ। ਗੁਰੂ ਸਵਾਰਿਓ, ਅਸੀਂ ਕਦੇ ਸਤਿਗੁਰੂ ਦਾ ਦੇਣਾ ਨਹੀਂ ਦੇ ਸਕਦੇ। ਅਸੀਂ ਮੈਂ ਕੱਲ੍ਹ ਵੀ ਬੇਨੇ ਕੀਤੇ ਸੀ, ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ, ਗੁਰੂ ਦੀ ਬਾਤ 'ਤੇ ਸਾਨੂੰ ਯਾਦ ਹੀ ਨਹੀਂ ਰਹਿੰਦੀ। ਬਾਹਰ ਨਿਕਲਦੇ ਹਾਂ, ਉਹ ਗੱਲਾਂ ਜੋ ਲੋਕ ਕਰਦੇ ਹਨ, ਨੀਵੀਂ ਸੋਚ, ਲੋਕਾਚਾਰੀ, ਸਤਿਗੁਰੂ ਸਾਡੀ ਸੁਰਤ ਨੂੰ ਉੱਚਾ ਚੁੱਕਦੇ ਹਨ, ਆਪਾਂ ਨੀਵੇਂ ਪਾਸੇ ਤੁਰਦੇ ਹਾਂ। ਸਤਿਗੁਰੂ ਕਹਿੰਦੇ ਇਹ ਦਰ ਹੈ ਜਿੱਥੇ ਪਾਛਮ ਕ੍ਰੋਧ ਅਗਰ ਨਹੀਂ ਵਹਿ, ਜਿਹੜਾ ਪਿੱਛੇ ਰਹਿ ਗਿਆ ਉਹਨੂੰ ਸਭ ਤੋਂ ਅੱਗੇ। ਨਿਰਾਸ਼ਨ ਆਸ ਪੂਰਨ ਹੈ, ਕੋਈ ਨਿਰਾਸ਼ ਹੋ ਗਿਆ ਹੈ ਉਹਦੀ ਆਸ ਪੂਰੀ ਕੀਤੀ ਜਾਂਦੀ ਹੈ। ਭਾਈ ਤੀਜਾ ਬੱਚਾ ਨੇ ਕਹਿੰਦੇ ਨਿਰਧਨ ਭਯੰ ਧਨਵੰਤ ਹੈ, ਰੋਗੀ ਰੋਗ ਖੰਡਨ ਹੈ, ਗਰੀਬੀ ਹੈ ਨਾ ਇਹਨੂੰ ਕੌਣ ਚਾਹੁੰਦਾ ਹੈ? ਨਾ ਕੋਈ ਦੁਸ਼ਮਣ ਚਾਹੁੰਦਾ ਹੈ ਅਤੇ ਨਾ ਕੋਈ ਮਿੱਤਰ। ਹਰ ਕਿਸੇ ਦੇ ਅੰਦਰ ਜ਼ਿੰਦਗੀ ਜਿਉਣ ਲਈ ਸਭ ਤੋਂ ਪਹਿਲਾ ਸਵਾਲ ਹੈ ਵੀ ਮੇਰੇ ਘਰ ਵਿੱਚੋਂ ਕੰਗਾਲ ਤਾਂ ਕੱਟੀ ਜਾਏ, ਗਰੀਬੀ ਕੱਟੀ ਜਾਵੇ, ਮੈਂ ਕਿਸੇ ਪ੍ਰਕਾਰ ਨਾਲ ਇਸ ਦੁਨੀਆ ਦੇ ਪਦਾਰਥਾਂ ਤੋਂ ਵੀ ਖੂਹਾਂ ਨਾ ਖੋਵਾਂ, ਮਨ ਭਾਉਂਦਾ ਕੱਪੜਾ ਪਾਵਾਂ, ਆਪਣੇ ਰਹਿਣ ਲਈ ਮਕਾਨ ਹੋਵੇ, ਮੇਰੇ ਕੋਲ ਆਉਣ ਜਾਣ ਦਾ ਸਾਧਨ ਖੋਵੇ, ਛੱਤੀ ਪ੍ਰਕਾਰ ਦੇ ਭੋਜਨ ਛੱਕ ਸਕਾਂ। ਜਿਹਦੇ ਕੋਲ ਨਹੀਂ, ਗੁਰੂ ਕੇ ਪਿਆਰਿਓ, ਉਹਨੂੰ ਪਤਾ ਹੈ ਵੀ ਇਹਨਾਂ ਚੀਜ਼ਾਂ ਦੀ ਕੀਮਤ ਕੀ ਹੈ, ਪਰ ਜਿਨ੍ਹਾਂ ਨੂੰ ਸਹਿਜ ਸੁਭਾਅ ਮਿਲ ਗਈਆਂ ਉਹਨਾਂ ਨੂੰ ਕੋਈ ਇਹਨਾਂ ਦੀ ਕੀਮਤ ਦਾ ਨਹੀਂ ਪਤਾ। ਗਏ ਬਾਜ਼ਾਰ, ਕੱਪੜਾ ਖਰੀਦਿਆ, ਪਾ ਲਿਆ, ਪਰ ਅੰਦਰ ਨੂੰ ਕੋਈ ਅਹਿਸਾਸ ਨਹੀਂ ਹੋਏਗਾ। ਗੱਡੀ ਖਰੀਦ ਲਈ ਪਰ ਕੋਈ ਸ਼ੁਕਰ ਨਹੀਂ ਨਿਕਲੇਗਾ ਅੰਦਰੋਂ, ਕਹੇਗਾ ਕਮਾਏ ਸਨ ਤੇ ਲਾਲ। ਘਰ ਵਿੱਚ ਬੈਠਾ ਏ ਮਹਿਲਾਂ ਵਿੱਚ, ਕੋਈ ਅਹਿਸਾਸ ਨਹੀਂ ਵੀ ਘਰ ਮੈਨੂੰ ਮਿਲਿਆ ਏ, ਠੀਕ ਹੈ ਦਿਨ ਰਾਤ ਕਮਾਈਆਂ ਕੀਤੀਆਂ ਸਨ। ਸੋਚ ਜਿਹੜਾ ਤੇਰੇ ਨਾਲੋਂ ਚੌਗਣੀ ਕਮਾਈ ਕਰਨ ਵਾਲਿਆਂ ਨੂੰ ਕੱਖਾਂ ਦੀ ਕੁੱਲੀ ਵੀ ਨਹੀਂ ਮਿਲਦੀ ਜੇ ਉਹ ਨਾ ਦੇਣਾ ਚਾਹੇ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਉਪਦੇਸ਼ ਨਹੀਂ ਕਰਦੇ ਕੇਵਲ ਜਿਹੜਾ ਆਕਾਸ਼ਾਂ 'ਚ ਤੁਰਿਆ ਫਿਰਦਾ, ਜ਼ਿੰਦਗੀ ਜਿਉਣ ਦਾ ਢੰਗ ਦੱਸਦੇ ਨੇ ਵੀ ਇਸ ਢੰਗ ਨਾਲ ਸਤਿਗੁਰੂ ਜੀ ਦੇ ਕੋਲ ਰਹਿ ਤੂੰ ਸੁਖੀ ਹੋ ਸਕਦਾ ਹੈ। ਗਰੀਬੀ ਕਿਸੇ ਨੂੰ ਚੰਗੀ ਨਹੀਂ ਲੱਗਦੀ। ਸਤਿਗੁਰੂ ਜੀ ਕਹਿੰਦੇ ਲੋਕ ਕਹਿਣਗੇ ਕਰਮਾਂ ਕਰਕੇ ਕੋਈ ਗਰੀਬ ਹੈ ਕੋਈ ਅਮੀਰ ਹੈ। ਸਤਿਗੁਰੂ ਕਹਿੰਦੇ ਜੀ ਅਸੀਂ ਨਹੀਂ ਕਹਾਂਗੇ, ਤੁਸੀਂ ਸਾਡੀ ਸੁਣਿਆ ਜੇ। ਕਹਿੰਦੇ ਤੁਸੀਂ ਸਾਡਾ ਬਚਨ ਮੰਨੋ, ਗੁਰੂ ਦਾ ਲੜ ਪਕੜ ਕੇ ਨਾ ਸੇਵਾ ਅਤੇ ਸਿਮਰਨ ਸ਼ੁਰੂ ਕਰਦੇ ਹੋ। ਇਹ ਗਰੀਬੀ ਇੱਕਦਮ ਅਮੀਰੀ ਵਿੱਚ ਉਹ ਬਦਲੇਗਾ। ਅਮੀਰੀ ਵਿੱਚ ਇਹ ਨਹੀਂ ਬਦਲਦਾ ਵੀ ਮਕਾਨ ਨਹੀਂ ਅਤੇ ਮਕਾਨ ਮਿਲ ਜਾਏਗਾ। ਜਿਨ੍ਹਾਂ 'ਤੇ ਸਤਿਗੁਰੂ ਤਰੁੱਠ ਪੈਂਦੇ ਨੇ, ਗੁਰੂ ਕੇ ਪਿਆਰਿਓ ਰੀਝ ਪੈਂਦੇ ਨੇ, ਕਹਿੰਦੇ ਇਹਨਾਂ ਕੋ ਦੇ ਦਿੰਦੇ ਉਹਨਾਂ ਦੀਆਂ ਕਈ ਪੁਸ਼ਤਾਂ ਤੱਕ ਉਹ ਖਜ਼ਾਨੇ ਨਹੀਂ ਮੁੱਕਦੇ। ਯਾਦ ਜੇਨਾ ਕਦੇ ਗੁਰੂ ਘਰ ਰਾਜ ਸਾਹਿਬ ਦੇ ਦਰਬਾਰ ਅੰਦਰ ਭਾਈ ਕਾਲਾ ਜੀ ਨੇ ਦੋ ਮਾਸੂਮ ਜਿਹੇ ਬੱਚੇ ਲਿਆ ਖੜੇ ਕੀਤੇ ਸੀ, ਸਤਿਗੁਰੂ ਦੇ ਦਰ 'ਤੇ ਖੜੇ ਕੀਤੇ ਨੇ ਲਿਆ ਕੇ। ਬਹੁਤ ਦੇਰ ਲੱਗਦੀ ਹੈ ਜਦੋਂ ਕਿਸੇ ਦੀ ਸੁਰਤ ਕਿਸੇ ਦਾ ਅੰਦਰ ਗੁਰੂ ਦੇ ਦਰ 'ਤੇ ਖਲੋਂਦਾ ਹੈ। ਬਾਹਰੋਂ ਦਰ 'ਤੇ ਆਉਣਾ ਮੁਬਾਰਕ ਹੈ, ਪਰ ਇਹ ਤਾਂ ਰੁੱਖਾ ਜਿਹਾ ਗੈਰ ਹਾਜ਼ਰੀ ਦਾ ਕਈ ਵਾਰ ਹੁੰਦਾ ਹੈ, ਬੇਧਿਆਨ ਜਿਹਾ ਅੰਦਰੋਂ ਸੁਰਤ ਕਰਕੇ ਗੁਰੂ ਕੇ ਪਿਆਰੇ ਉਹਦੇ ਦਰ 'ਤੇ ਆਉਣਾ। ਜਦੋਂ ਉਹਦੇ ਦਰ 'ਤੇ ਆ ਗਿਆ ਨਾ, ਬਸ ਉਹ ਉਸਦੇ ਸਾਹਮਣੇ ਦੁਨੀਆਂ ਦੀਆਂ ਬਾਦਸ਼ੀਆਂ ਵੀ ਤੁੱਛ ਨੇ, ਪਰ ਅਸੀਂ ਆਪ ਨਹੀਂ ਆ ਸਕਦੇ, ਸਾਡੇ 'ਤੇ ਕੋਈ ਤਰਸ ਕਰਕੇ ਲਿਆਉਂਦਾ ਹੈ। ਯਤਨ ਸਾਡੇ ਮੇਰਾਮਤ ਉਹਦੀ, ਗੁਰੂ ਕੇ ਪਿਆਰੇ ਉਹ ਮਿਹਨਤ ਸਾਡੀ, ਰਹਿਮਤ ਉਹਦੀ। ਜਦੋਂ ਦੋਨੋਂ ਮਿਲਦੀਆਂ ਨੇ ਉਹਦੇ ਦਰ 'ਤੇ ਆਈ ਲੈ। ਇਹ ਦੋਨੋਂ ਬੱਚੇ ਹੀ ਸਨ ਜਦੋਂ ਸਤਿਗੁਰੂ ਦੇ ਦਰ 'ਤੇ ਲਿਆਂਦੇ, ਇਹਨਾਂ ਨੇ ਪੇਟ 'ਤੇ ਖੱਚ ਮਾਰਨੇ, ਖੜਕਾਣੇ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਭਾਈ ਕਾਲਾ, ਬੱਚੇ ਮੱਥਾ ਟੇਕਦੇ ਹਨ, ਹੱਥ ਜੋੜਦੇ ਨੇ, ਅਤੇ ਫਿਰ ਆਪਣਾ ਪੇਟ ਪਾ ਇਹਨਾਂ ਨੂੰ ਹੱਥ ਮਾਰ ਕੇ ਢਿੱਡ ਖੜਕਾਉਂਦੇ ਨੇ। ਇਹਦਾ ਕੀ ਕਾਰਨ, ਕਿਉਂ ਢਿੱਡ ਖੜਕਾ ਰਹੇ ਨੇ? ਸਤਿਗੁਰੂ ਜਾਣਦੇ ਹੋ ਮੇਰੇ ਅੰਦਰ ਉਹ ਸਿਆਣਾ ਸੀ ਨਾ, ਉਹਨੂੰ ਜੁਗਤ ਆਉਂਦੀ ਸੀ ਗੁਰੂ ਕੋਲ ਮੰਗਣ ਦੀ, ਉਹਨੇ ਬੱਚਿਆਂ ਨੂੰ ਸਿਖਾ ਕੇ ਲਿਆਂਦਾ ਸੀ। ਇਸ ਤਰ੍ਹਾਂ ਕਿਹਾ ਜੇ ਭਾਵਨਾ ਆਪਣੀ ਗੁਰੂ 'ਤੇ ਪੂਰੇ, ਉਸ ਨੇ ਜਦੋਂ ਬੱਚਿਆਂ ਨੇ ਇਸ ਤਰ੍ਹਾਂ ਕੀਤਾ, ਸਤਿਗੁਰੂ ਕਹਿੰਦੇ ਕੀ ਕਾਰਨ? ਗਰੀਬ ਅਨੁਵਾਦ ਪਿਤਾ, ਇਹਨਾਂ ਦਾ ਮੇਰਾ ਭਰਾ ਚੜ੍ਹਾਈ ਕਰ ਗਿਆ ਏ, ਘਰ ਵਿੱਚ ਅੱਤ ਦੀ ਗਰੀਬੀ ਏ, ਸਹਿਬਾ ਪੇਟ ਤਾਂ ਖੜਕਾਉਂਦੇ ਨੇ, ਪੇਟ 'ਤੇ ਰੱਬ ਨੇ ਲਾਇਆ ਪਰ ਭਰਨ ਵਾਲਾ ਬਾਪ ਉਹਨੇ ਖੋਲਿਆ ਏ। ਇਹਨਾਂ ਨੂੰ ਭਰਨਾ ਸੀ ਪਿਤਾ ਨੇ, ਉਹ ਨਹੀਂ ਰਿਹਾ, ਸਤਿਗੁਰੂ ਦਰਬ ਗਏ। ਇੰਨੀ ਕੁ ਗੱਲ 'ਤੇ ਕਹਿਣ ਲੱਗੇ, ਜਾਓ ਭਾਈ ਕਾਲਾ, ਇਹਨਾਂ ਬੱਚਿਆਂ ਨੂੰ ਕਹੋ ਹੁਣ ਨਾ ਪੇਟ ਖੜਕਾਉਣ, ਅਸੀਂ ਵੇਖ ਨਹੀਂ ਸਕਦੇ। ਕੋਈ ਰੋਟੀ ਤੋਂ ਦੁਖੀ ਹੋਵੇ, ਸਤਿਗੁਰੂ ਨਹੀਂ ਵੇਖ ਸਕਦੇ। ਕੋਈ ਕੱਪੜੇ ਤੋਂ ਮੁਥਾਦ ਖੋਵੇ, ਸਤਿਗੁਰੂ ਨਹੀਂ ਵੇਖ ਸਕਦੇ। ਗੁਰੂ ਕੇ ਪਿਆਰਿਓ, ਗਰੀਬ ਬਨਵਾਸ ਪਿਤਾ ਜੀ ਕਹਿਣ ਲੱਗੇ, ਜਾਓ, ਸਤਿਗੁਰੂ ਦੀ ਮਿਹਰ ਵਰਤੇਗੀ, ਇਹਨਾਂ ਦੋਨਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲੇਗੀ, ਇਹ ਰਾਜ ਭਾਗ ਦੇ ਮਾਲਕ ਹੋਣਗੇ, ਹਜ਼ਾਰਾਂ ਲੋਕ ਇਹਨਾਂ ਦੇ ਦਰ ਤੋਂ ਆ ਕੇ ਰੋਟੀ ਲਈ ਨੌਕਰੀ ਮੰਗਣਗੇ। ਗੁਰੂ ਕੇ ਪਿਆਰਿਓ, ਇਹੋ ਜਿਹਾ ਸਤਿਗੁਰੂ ਜਿਹਦੇ ਚਰਨਾਂ ਨੂੰ ਕਰੋ ਪਿਆਰ, ਇੱਕ ਵਾਰ ਮਿਲ ਕੇ ਆਖੋ ਜੇ ਹੋ ਵੰਜਾ ਕੁਰਬਾਨ ਸਾਈਂ ਆਪਣੇ, ਹੋ ਵੰਜਾ ਕੁਰਬਾਨ ਸਾਈਂ ਆਪਣੇ, ਹੋ ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਦਾਨਾ ਬੀਨਾ ਸਾਈਂ ਮੈਂਡਾ, ਦਾਨਾ ਬੀਨਾ ਸਾਈਂ ਮੈਂਡਾ, ਬੀਨਾ ਸਾਈਂ ਮੈਂਡਾ, ਦਾਨਾ ਬੀਨਾ ਸਾਈਂ ਮੈਂਡਾ, ਦਾਨਾ ਬੀਨਾ ਸਾਈਂ ਮੈਂਡਾ, ਦਾਨਾ ਬੀਨਾ ਸਾਈਂ ਮੈਂਡਾ, ਹੋ ਵੰਜਾ ਕੁਰਬਾਨ ਸਾਈਂ ਆਪਣੇ, ਹੋ ਵੰਜਾ ਕੁਰਬਾਨ ਸਾਈਂ ਆਪਣੇ, ਹੋ ਵੰਜਾ ਕੁਰਬਾਨ ਸਾਈਂ ਹੋਵਨ ਜਾ ਕੁਰਬਾਨ ਸਾਈਂ ਆਪਣੇ, ਹੋਵਨ ਜਾ ਕੁਰਬਾਨ ਸਾਈਂ ਆਪਣੇ, ਹੋਵਨ ਬਿਨੈ ਕਰ। ਅਸਾਂ ਗਰੀਬ ਅਨੁਵਾਦ ਪਿਤਾ ਦਾ ਬਚਨ ਇੱਕੋ ਹੀ ਬਚਨ ਵਾਰ ਵਾਰ ਕਰਦੇ ਵੀ ਉਹਦੇ 'ਚ ਕੀ ਨਹੀਂ ਮਿਲਦਾ। ਸਾਹਿਬ ਕਹਿੰਦੇ ਗਰੀਬੀ ਵੀ ਨਿਰਾਸ਼ ਮਨੁੱਖ ਦਿਉ ਆਸ ਵਿੱਚ ਬਦਲਦਾ ਹੈ। ਸਤਿਗੁਰੂ ਕਿਰਪਾ ਕਰਦੇ ਹਨ ਪਛੜੇ ਨੂੰ ਸਭ ਤੋਂ ਅੱਗੇ ਲਿਆਉਂਦੇ। ਰੋਗੀ ਰੋਗ ਖੰਡਣਾ, ਰੋਗੀ ਦਾ ਰੋਗ ਦੂਰ ਕਰਦੇ। ਰੋਗਾਂ ਬਾਰੇ ਜ਼ਰੂਰ ਚੇਤਾ ਰੱਖਣਾ, ਇੱਕ ਸਰੀਰਕ ਰੋਗ ਹੁੰਦੇ ਹਨ, ਇੱਕ ਗੁਰੂ ਕੇ ਪਿਆਰ ਤੋਂ ਮਾਨਸਿਕ ਰੋਗ ਜਿਹੜੇ ਸਾਡੇ ਅੰਦਰ ਤੋਂ ਚੰਬੜੇ ਹੋਏ ਨੇ। ਇਹ ਵੀ ਬੜੇ ਕਮਾਲ ਦੀ ਖੇਡ ਰੱਬ ਦੀ। ਸਰੀਰਕ ਰੋਗ ਜਦੋਂ ਲੱਗੇ ਨਾ, ਆ ਥੋੜ੍ਹਾ ਜਿਹਾ ਜ਼ੁਕਾਮ ਹੀ ਲੱਗਾ ਏ, ਠੰਡ ਲੱਗੇ, ਕਿਧਰੇ ਬੁਖਾਰ ਕਿਸੇ ਨੂੰ ਹੋਵੇ, ਜਾਂ ਥੋੜ੍ਹਾ ਬਹੁਤਾ ਗੋਡਾ ਮੋਢਾ ਦਰਦ, ਇੱਕਦਮ ਪਹਿਲਾ ਧਿਆਨ ਟਿਕਦਾ ਹੈ ਵੀ ਇਹਨੂੰ ਠੀਕ ਕਿਵੇਂ ਕਰਨਾ ਹੈ, ਵੀ ਛੇਤੀ ਇਹਨੂੰ ਠੀਕ ਕਰੀਏ। ਹਰ ਉਸੇ ਵਕਤ ਖੀਲਾ ਵਸੀਲਾ ਅਸੀਂ ਕਰਨਾ ਸ਼ੁਰੂ ਕਰ ਦੇਣੇ ਆ। ਪਤਾ ਏ ਸਰੀਰ ਤੰਦਰੁਸਤ ਨਾ ਹੋਇਆ ਅਤੇ ਜ਼ਿੰਦਗੀ ਜਿਉਣ ਦਾ ਕੋਈ ਸਵਾਦ ਨਹੀਂ ਆਉਣਾ। ਪਰ ਇਹ ਕਿਤਨੀ ਖੈਰਾਤੀ ਦੀ ਗੱਲ ਏ, ਬਚਪਨ ਤੋਂ ਬੁਢਾਪੇ ਤੱਕ ਅੰਦਰ ਪੰਜੇ ਰੋਗ ਲੱਗੇ ਹੋਏ ਨੇ, ਉਹਨਾਂ ਨੂੰ ਦੂਰ ਕਰਨ ਲਈ ਕਦੇ ਖਿਆਲ ਹੀ ਨਹੀਂ ਆਉਂਦਾ ਵੀ ਮੈਂ ਕ੍ਰੋਧ ਤੋਂ ਬਚਣਾ ਹੈ, ਮੈਂ ਵੀ ਲੋਭ ਤੋਂ ਬਚਣਾ ਹੈ, ਹੰਕਾਰ ਤੋਂ ਬਚਣਾ ਹੈ, ਨਿੰਦਾ ਚੁਗਲੀ ਤੋਂ ਬਚਣਾ ਹੈ। ਕਦੇ ਜੀ ਨਹੀਂ ਕਰਦਾ ਠੀਕ ਹੈ ਵੀ ਮਹਾਰਾਜ ਤੰਦਰੁਸਤੀ ਬਖਸ਼ੇ, ਪੈਸਾ ਟਕਾ ਆਵੇ, ਬਸ ਇੱਥੇ ਖਲੋਤੇ ਹਾਂ। ਤਾਂ ਹੀ ਤਾਂ ਸਤਿਗੁਰੂ ਜੀ ਕਹਿੰਦੇ ਹੋਣਗੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਕਿੰਨੇ ਕੁ ਆ ਜਿਨ੍ਹਾਂ ਦੇ ਅੰਦਰ ਇੱਕ ਅਰਦਾਸ ਇਹ ਦਾਤਾ ਵੀ ਮੇਰੇ ਅੰਦਰ ਇਹ ਰੋਗ ਦੂਰ ਕਰ, ਦੁਖੀ ਅਸੀਂ ਉਹਦੇ ਕਰਕੇ ਹਾਂ। ਬਾਹਰੋਂ ਤੇ ਪੈਸਾ ਸੁੱਖ ਦੇ ਸਾਧਨ ਮਨੁੱਖ ਕੋਲ ਬਹੁਤ ਨੇ, ਦੁਖੀ ਉਹਨਾਂ ਰੋਗਾਂ ਕਰਕੇ ਹੈ, ਪਰ ਉਹਦਾ ਇਲਾਜ ਕਰਵਾਉਣ ਲਈ ਕਦੇ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਅਤੇ ਜੇ ਕਦਰੇ ਗੁਰੂ ਕਿਰਪਾ ਕਰਦਾ ਏ, ਸੰਗਤ ਵਿੱਚ ਆਈਦਾ ਹੈ, ਸਤਿਗੁਰੂ ਕਿਸੇ ਦੇ ਰਾਹੀਂ ਵਰਤ ਕੇ ਥੋੜ੍ਹਾ ਉਤਸ਼ਾਹ ਬੈਰਾਗ ਪੈਦਾ ਕਰਨ, ਅਤੇ ਉਹ ਲੰਗਰ ਤੱਕ ਜਾਂਦਿਆਂ ਐਨ ਬੁੱਝ ਜਾਂਦਾ ਠੀਕ, ਫਿਰ ਉਹੀ ਦੁਨੀਆ ਦੀ ਸੋਚ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੇ ਅਸਥਾਨ ਕਿਤਨੇ ਸੋਹਣੇ ਬਣਦੇ ਨੇ, ਪ੍ਰਦੇਸ਼ਾਂ ਵਿੱਚ ਵੀ, ਦੇਸ਼ਾਂ ਵਿੱਚ ਵੀ। ਪਰ ਉਹ ਕਦੋਂ ਘੜੀ ਆਏਗੀ ਜਦੋਂ ਕੌਮ ਜਾਗੇਗੀ, ਜਾਗ ਕੇ ਸਤਿਗੁਰੂ ਦੇ ਬਚਨ ਸੁਣੇਗੇ ਅਤੇ ਉਹ ਰਹਿਮਤਾਂ ਅਤੇ ਸੁੱਖ ਮਾਣੇਗੇ। ਗੁਰੂ ਕੇ ਪਿਆਰਿਓ, ਸਤਿਗੁਰੂ ਦੇ ਘਰ ਰਸਮਾਂ ਨਹੀਂ ਕੀਤੀਆਂ ਜਾਂਦੀਆਂ, ਸੱਚ ਬੋਲਿਆ ਜਾਂਦਾ ਏ ਅਤੇ ਸੱਚ ਵੰਡਿਆ ਜਾਂਦਾ ਏ। ਇੱਥੇ ਸੁੱਖ ਦੀਆਂ ਕਹਾਣੀਆਂ ਨਹੀਂ, ਸੁੱਖ ਹੱਥ ਵਿੱਚ ਪਕੜਾਇਆ ਜਾਂਦਾ ਏ, ਪਰ ਤਾਂ ਵੀ ਇਹ ਗੁਰੂ ਕੇ ਪਿਆਰਿਓ ਅਣਜਾਣ ਪੁਣੇ ਅੰਦਰ ਨਹੀਂ ਪਕੜਿਆ ਜਾਂਦਾ। ਅਸਚਰਜਤਾ ਏ, ਹੈਰਾਨੀ ਏ, ਸਤਿਗੁਰੂ ਜੀ ਤੇ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੜਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਇਹ ਅਰਦਾਸ ਕਿੰਨੀ ਵਾਰ ਜ਼ਿੰਦਗੀ 'ਚ ਉੱਠੀਏ, ਆਪਾਂ ਹੀ ਵੇਖੀਏ ਆਪਣਾ, ਮੇਰੇ ਸਮੇਤ ਸਤਿਗੁਰੂ ਜੀ ਦੇ ਚਰਨਾਂ 'ਚ ਕਿੰਨੀ ਕੁ ਵਾਰੀ ਅਰਦਾਸ ਉੱਠੀ ਹੋਏਗੀ ਵੀ ਸਤਿਗੁਰੂ ਮੈਨੂੰ ਕਾਮ ਕ੍ਰੋਧ ਤੋਂ ਬਚਾ ਲਓ, ਝੂਠ ਅਤੇ ਨਿੰਦਾ ਤੋਂ ਬਚਾ ਲਓ, ਗਰੀਬ ਨਿਵਾਸ ਇਹ ਮੇਰੇ ਅੰਦਰੋਂ ਕੱਢ ਕੇ ਨਾ ਮੈਨੂੰ ਅੰਦਰੋਂ ਆਪਣੇ ਨੇੜੇ ਕਰ ਲਓ। ਅਤੇ ਜੇ ਨਹੀਂ ਉੱਠੀ ਤਾਂ ਕਾਹਦੇ ਗੁਰੂ ਕੇ ਬਚਨ ਸੁਣੇ ਨੇ, ਕਿਹਦਾ ਦਾਅਵਾ ਕਰਦੇ ਹਾਂ ਵੀ ਅਸੀਂ ਸਿੱਖ ਬਣ ਚੁੱਕੇ ਹਾਂ, ਸਾਨੂੰ ਗਿਆਨ ਬਹੁਤ ਏ, ਅਸੀਂ ਬਹੁਤ ਮਹਾਰਾਜ ਜੀ ਨੂੰ ਪਿਆਰ ਕਰਦੇ, ਕੀ ਪਿਆਰ ਏ ਸਾਡਾ ਭਾਈ। ਇਹ ਪਿਆਰ ਏ ਕਿ ਅਜੇ ਪਿਆਰ ਦੇ ਨੇੜੇ ਤੇੜੇ ਵੀ ਨਹੀਂ। ਉਹੀ ਸਰੀਰਕ ਰੋਗ ਲਈ ਤਾਂ ਇੱਕਦਮ ਡਾਕਟਰ ਦੀ ਤਲਾਸ਼, ਅਜੇ ਕਿ ਉਹ ਰੋਗ ਅਸੀਂ ਖੰਡਾ ਸਕਦੇ ਹਾਂ, ਉਹਨਾਂ ਰੋਗਾਂ ਸੰਤਾਪਾਂ ਨੂੰ ਗੁਰੂ ਕੇ ਪਿਆਰਿਓ ਹੰਢਾ ਸਕਦੇ ਹਾਂ। ਪਰ ਇਹ ਜਿਹੜਾ ਰੋਗ ਅੰਦਰਲਾ ਹੈ, ਇਸ ਦਾ ਇਲਾਜ ਜੇਕਰ ਨਾ ਕੀਤਾ ਤਾਂ 84 ਲੱਖ ਜੂਨ ਵਿੱਚ ਪੈ ਕੇ ਜੁੱਗਾਂ ਤੱਕ ਦੁੱਖ ਭੋਗਣਾ, ਉਹਦੀ ਚਿੰਤਾ ਹੀ ਕੋਈ ਨਹੀਂ, ਅਣਜਾਣ ਪੁਣਾ। ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਾਂ, ਆਪਾਂ ਮਹਾਂਪੁਰਖਾਂ ਦੀ ਸੰਗਤ ਤੁਹਾਡੇ 'ਚ ਬਹੁਤ ਬੈਠੀ ਜੋ ਕਰਦੀ ਹੈ। ਤਰਨ ਤਾਰਨ ਸੀ ਪਿਛਲੇ ਗੁਰੂ ਕੇ ਪਿਆਰਿਓ ਕੁਝ ਸਾਲ ਪਹਿਲਾਂ, ਕੋਈ 10-12 ਸੰਗਤ ਗਈ ਅੰਦਰ ਦਰਬਾਰ ਸਾਹਿਬ ਨਮਸਕਾਰ ਕਰਨ। ਮਹਾਂਪੁਰਖ ਵੀ ਨਾਲ, ਇੱਕ ਮਾਤਾ ਚੁਬਾਟੇ ਵਿੱਚੋਂ ਬਾਜ਼ਾਰ 'ਚ ਲੰਘੇ ਤੋਂ ਉਹਨੇ ਵੇਖ ਲਿਆ, ਉਹਦੇ ਅੰਦਰ ਤਰੰਗ ਉੱਠੇ, ਇਹ ਫਕੀਰ ਨੂੰ ਆਪਣੇ ਘਰ ਲਿਆਵਾਂ। ਉਹ ਜਦੋਂ ਵਾਪਸ ਮੁੜੇ ਤਾਂ ਕਾਹਲੀ ਸੀ, ਕਿਉਂਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਣਾ ਸੀ। ਜਦੋਂ ਉੱਥੇ ਜਾਣਾ ਸੀ, ਜੋੜਾ ਪਾ ਰਹੇ ਸੰਗਤ ਨੂੰ ਹੁਕਮ ਸੀ ਛੇਤੀ ਨਾਲ ਆਓ, ਦੁਬਾਰਾ ਅੰਦਰ ਨਾ ਨਮਸਕਾਰ ਕਰੋ, ਪਰਿਕਰਮਾ 'ਚ ਕਰ ਲਓ। ਕਾਹਲੀ ਜੋੜਾ ਪਾ ਰਹੇ ਅਤੇ ਉਹ ਮਾਤਾ ਪੋਲੇ ਪਾ ਕੇ ਸੇਵਾਦਾਰ ਨੂੰ ਕਹਿੰਦੇ, 5 ਮਿੰਟ ਲਈ ਇਸ ਫਕੀਰ ਸਾਈ ਨੂੰ ਆਪਣੇ ਮੇਰੇ ਘਰ ਚਰਨ ਪਾਉਣ ਲਈ ਕਹੋ। ਉਹ ਕਹਿਣ ਪਈ ਸੰਗਤ ਨੂੰ ਬਹੁਤ ਕਾਹਲੀ ਏ, ਫਿਰ ਉਹਦੇ ਅੰਦਰ ਆਇਆ, ਕੀ ਜਾਣਾ ਇਹਦੇ ਅੰਦਰ ਕੀ? ਕਹਿੰਦੇ ਆਪੇ ਬੇਨਤੀ ਕਰ ਲੈ। ਜਦੋਂ ਬਾਬਾ ਜੀ ਨੂੰ ਬੇਨਤੀ ਕੀਤੀ ਤਾਂ ਉਹ ਇੱਕਦਮ ਚੁੱਪ ਹੋ ਗਏ 2 ਮਿੰਟ ਲਈ। ਸੇਵਾਦਾਰ ਨੂੰ ਕਹਿੰਦੇ, ਸਾਨੂੰ ਇਹਦੇ ਘਰ ਜਾਣਾ ਪੈਣਾ ਹੈ। ਕਹਿੰਦੇ ਕਾਰਨ, ਇਹ ਜਦੋਂ ਘਰੋਂ ਤੁਰੀ ਸੀ ਨਾ, ਇਹਦੇ ਅੰਦਰ ਇੱਕ ਵਾਰ ਵੀ ਨਹੀਂ ਫੁਰਨਾ ਬਣਿਆ ਵੀ ਖੁਰੇ ਮਹਾਂਪੁਰਖ ਆਉਣਗੇ ਕਿ ਨਾ ਆਉਣਗੇ। ਇਹ ਘਰੋਂ ਤੁਰੀ ਸੀ ਵੀ ਉਹ ਆਉਣਗੇ, ਅਤੇ ਇਹ ਉਹ ਉਸੇ ਆਸ ਨਾਲ ਆਈ ਹੈ। ਜਦੋਂ ਅਸੀਂ ਪੂਰਨ ਤੌਰ 'ਤੇ ਆਉਂਦੇ ਹਾਂ ਨਾ ਮਹਾਰਾਜ ਜੀ ਦੇ ਕੋਲ, ਵੀ ਇਹ ਮੁਰਾਦ ਪੂਰੀ ਹੋਏਗੀ ਅਤੇ ਅਵਸ਼ ਹੋਏਗੀ। ਪਰ ਅਸੀਂ ਤੁਰਦੇ ਬੇਸਦਕੀ ਦੇ ਨਾਲ ਹਾਂ, ਸੁੱਖਣਾ ਸੁੱਕਦੇ ਹਾਂ। ਸੁੱਖਣਾ ਦਾ ਮਤਲਬ ਪਤਾ ਕੀ ਹੁੰਦਾ ਹੈ? ਪੂਰੀ ਹੋ ਵੀ ਸਕਦੀ, ਨਹੀਂ ਵੀ ਮੇਰਾ ਕੰਮ ਹੋ ਸਕਦਾ। ਮਹਾਰਾਜ ਦੀ ਮੌਜ ਇਹ ਸੁੱਕਣਾ ਮਤਲਬ ਸ਼ਰਤ ਹੈ। ਅਸੀਂ ਖੁਦ ਖੜੀ ਕਰਦੇ ਹਾਂ ਨਾ ਕਈ ਵਾਰ ਵੀ 5 ਮੱਸਿਆ ਨਹਾਵਾਂਗਾ, 7 ਵਾਰੀ ਮੈਂ ਐਤਵਾਰ ਦੇ ਲੰਗਰਾਂ ਦੀ ਸੇਵਾ ਕਰ ਲਵਾਂਗਾ, ਕੋਈ ਨਾ ਕੋਈ ਤਰੀਕਾ ਲੱਭਦੇ ਹਾਂ। ਜੇ ਪਰ ਨਾਲ ਪਹਿਲਾਂ ਹੈ, ਜੇ ਆ ਮੇਰੀ ਆਸ ਪੂਰੀ ਹੋ ਗਈ, ਨਹੀਂ ਪੂਰਨ ਤੌਰ 'ਤੇ ਕਿਉਂ ਨਹੀਂ ਆਉਂਦੇ? ਸਤਿਗੁਰੂ ਜੀਓ ਮੇਰੇ 'ਤੇ ਮਿਹਰ ਕਰੋ, ਮੈਂ ਸੇਵਾ ਕਰਾਂ, ਸਿਮਰਨ ਰੋਜ਼ ਕਰਾਂ। ਇਹ ਜੇਕਰ ਮੇਰੇ ਲਈ ਯੋਗ ਹੈ ਤਾਂ ਮੇਰੀ ਇਹ ਮੰਗ ਪੂਰੀ ਕਰੀ, ਜੇ ਮੇਰੇ ਭਲੇ ਦੀ ਨਹੀਂ ਤਾਂ ਕਦੇ ਭੁੱਲ ਕੇ ਵੀ ਨਾ ਪੂਰੀ ਕਰੇ। ਅਤੇ ਉਹ ਮਿਹਰ ਕਰੇ, ਉਹਦੇ ਕੋਲ ਪੂਰੇ ਆਈਏ। ਮੈਂ ਬੇਨਤੀ ਕਰਨ ਲੱਗਾ ਸੀ, ਛੋਟੇ ਸ਼ਬਦਾਂ 'ਚ ਕਵਾਂ। ਜਦੋਂ ਮਾਤਾ ਆਈ, ਉਹਦੇ ਨਾਲ ਤੁਰੇ ਨਾ ਇਹ ਬਾਜ਼ਾਰ 'ਚ ਉੱਪਰ ਭਰਾਵਾਂ ਨੇ ਵੰਡ ਕੀਤੀ ਸੀ ਇੱਕੋ ਵੱਡਾ ਕਮਰਾ, ਛੋਟੀ ਜਿਹੀ ਉਹਦੇ ਵਿੱਚ ਹੀ ਉਸਨੇ ਸਟੋਪ ਰੱਖਿਆ। ਪਰ ਇੱਥੇ ਗਿਣਤੀ ਸੰਗਤ ਦੀ 150-200 ਪ੍ਰਾਣੀ ਨੇ, ਕੋਈ ਉੱਪਰ ਚੜ੍ਹ ਗਏ, ਕੋਈ ਛੱਲੇ ਖਲੋ ਗਏ, ਚਾਦਰ ਉਹਨਾਂ ਵਿਛਾ ਲਈ। ਉੱਥੇ ਜਪਜੀ ਦਾ ਪਾਠ ਕੀਤਾ, ਉਹਦੀ ਇੱਛਾ ਸੀ ਕੁਝ ਪਿਲਾਉਣ ਦੀ, ਪਰ ਘਰ ਵਿੱਚ ਗਰੀਬੀ ਵੀ ਹੈ, ਪਤੀ ਸ਼ਰਾਬ ਦੀ ਵਰਤੋਂ ਕਰਦਾ ਹੈ, ਅਤੇ ਰੋਗੀ ਵੀ ਰੱਜ ਕੇ ਕਹਿ, ਰੋਗ ਵੀ ਸਰੀਰਕ, ਸ਼ਰਾਬ ਦੀ ਵਰਤੋਂ, ਅਤੇ ਉੱਧਰੋਂ ਗਰੀਬੀ ਹੈ। ਪਾਠ ਹੋਇਆ, ਸਿੰਘਾਂ ਨੇ ਆਪੇ ਹੀ ਬਾਜ਼ਾਰ 'ਚੋਂ ਇੱਕ ਵੱਡਾ ਬਰਤਨ ਲਿਆ, ਚਾਹ ਬਣ ਗਈ ਕਿ ਜਿਵੇਂ ਕਿਵੇਂ ਛਕਾ ਦਿੱਤੇ। ਮਹਾਂਪੁਰਸ਼ ਕਹਿੰਦੇ, ਮਾਤਾ ਤੇਰੇ ਸਾਹਮਣੇ ਇੱਕ ਮੰਗ ਕੇ ਗੁਰੂ ਨਾਨਕ ਸਾਹਿਬ ਤੋਂ ਇੱਕ ਮੰਗ ਮੰਗ ਲੈ, ਉਹ ਸਤਿਗੁਰੂ ਪੂਰੇ ਕਰ ਦੇਣਗੇ। 3 ਚੀਜ਼ਾਂ ਨੇ ਤੇਰੇ ਸਾਹਮਣੇ, ਚਾਹੇ ਅੱਜ ਗਰੀਬੀ ਕਟਵਾ ਲੈ, ਚਾਹੇ ਤੂੰ ਆਪਣੇ ਘਰ 'ਚੋਂ ਰੋਗ ਨੂੰ ਬਾਹਰ ਕਢਵਾ ਲੈ, ਅਤੇ ਚਾਹੇ ਗੁਰੂ ਨਾਨਕ ਦੇ ਘਰ ਦਾ ਨਾਮ ਦਾ ਪੱਲਾ ਪਕੜ ਲੈ, ਉਹ ਲੈ ਲੈ, ਇੱਕ ਮੰਗ ਪੂਰੀ ਹੋ ਜਾਏਗੀ। ਮੰਗ ਕੀ ਮੰਗਦੀ? ਉਹਨੇ 1 ਮਿੰਟ ਨਹੀਂ ਲਾਇਆ, ਸੀਸ ਨਿਵਾ ਕੇ ਕਹਿਣ ਲੱਗੇ, ਸਤ ਪੁਰਸ਼ੋ ਜੇ ਤਰੁੱਠੇ ਹੋ ਨਾ ਤੇ ਨਾਮ ਨਾਲ ਇਹਦੀ ਗੰਢ ਪਾ ਦਿਓ, ਨਾਮ ਨਾਲ ਇਹਦੀ ਸਾਂਝ ਪਾ ਦਿਓ। ਫਿਰ ਮੌਕਾ ਦਿੱਤਾ, ਬਾਬਾ ਜੀ ਕਹਿਣ ਲੱਗੇ, ਮਾਤਾ ਸੋਚ ਲੈ, ਗਰੀਬੀ ਵੀ ਖੈ ਅਤੇ ਰੋਗ ਵੀ ਖੈ, ਕਿਸੇ ਗ੍ਰਿਸਤੀ ਦੇ ਘਰ ਅੰਦਰ ਬਿਮਾਰੀ ਆ ਜਾਏ, ਉਹ ਗੁਰੂ ਕੇ ਪਿਆਰੇ ਉਹ ਘਰ ਜਿਉਂਦਿਆਂ ਜੀ ਨਰਕ ਵਰਤਾ ਬਣਿਆ ਜਾਪਦਾ ਹੈ। ਗਰੀਬੀ ਆ ਜਾਏ, ਉਦੋਂ ਵੱਡਾ ਦੁੱਖ ਕਿ ਦੋਵੇਂ ਇੱਕ ਦੂਜੇ ਤੋਂ ਵੱਧ ਇਸ ਇਨਸਾਨੀ ਜਾਮੇ ਲਈ ਮੁਸੀਬਤਾਂ ਅਤੇ ਮੁਸ਼ਕਲਾਂ ਨੇ। ਕਹਿਣ ਲੱਗੀ, ਨਹੀਂ ਸਤਿਪੁਰਸ਼ੋ, ਗਰੀਬੀ ਵਿੱਚ ਦਿਨ ਕੱਟਣ ਦੀ ਆਦਤ ਪੈ ਗਈ ਏ, ਦੋ ਰੋਟੀਆਂ ਖਾਣੀਆਂ ਔਖੇ ਸੌਖੇ ਹੋ ਕੇ ਮਿਲ ਰਹੀ ਏ, ਬਸ ਪੇਟ ਹੀ ਭਰਨਾ ਏ, ਕੋਈ ਗੱਲ ਨਹੀਂ, ਇਹ ਇਸ ਤਰ੍ਹਾਂ ਦਿਨ ਲੰਘ ਜਾਣਗੇ। ਰਹਿ ਗਿਆ ਸਰੀਰਕ ਰੋਗ, ਇਹ ਲੰਬੇ ਸਮੇਂ ਤੋਂ ਆਉਣ ਕਾਰਨ ਐਵੇਂ ਸਹਿੰਦੜ ਜਿਹਾ ਹੋ ਗਿਆ ਅੰਦਰ, ਕਰਮਾਂ ਦੇ ਰੋਗ ਹੋਣਗੇ, ਕੋਈ ਗੱਲ ਨਹੀਂ, ਰੱਬ ਮੁਕਾ ਦਿਆ ਹੋਏਗਾ। ਇਹ ਸਰੀਰਕ ਰੋਗਾਂ ਦਾ ਦਵਾ ਦਾਰੂ ਚੱਲਦਾ ਏ, ਉਹਦੀ ਰਜ਼ਾ ਵਿੱਚ ਇਹ ਮੈਂ ਸਹਿ ਲਵਾਂਗੀ, ਮੈਂ ਬਿਮਾਰੀ ਵੀ ਸਹਿ ਲਾਂਗੀ, ਗਰੀਬੀ ਵੀ ਸਹਿ ਲਾਂਗੀ, ਪਰ ਮੇਰਾ ਅੱਗਾ ਸਵਾਰ ਦਿਓ ਉਹ ਨਹੀਂ ਮੇਰੇ ਤੋਂ ਸਿਆ ਜਾਣਾ। ਭੋਲੇ ਪਾ ਮਹਾਂਪੁਰਸ਼ ਦੋ ਮਿੰਟ ਚੁੱਪ ਰਹੇ। ਕਹਿਣ ਲੱਗੇ, ਜਾ ਮਾਈ, ਤੂੰ ਵੱਡੀ ਚੀਜ਼ ਨੂੰ ਖੱਤ ਪਾਇਆ, ਗੁਰੂ ਨਾਨਕ ਸਾਹਿਬ ਤੇਰੀਆਂ ਤਿੰਨੇ ਪੂਰੀਆਂ ਕਰਨਗੇ। ਭਾਈ 6 ਮਹੀਨੇ ਸਾਲ ਨਹੀਂ ਪਿਆ, ਨਾ ਘਰ ਬਿਮਾਰੀ ਰਹੀ, ਇਹੋ ਜਿਹੀਆਂ ਵਿਧੀਆਂ ਬਣੀਆਂ, ਗਰੀਬੀ ਅਮੀਰੀ 'ਚ ਬਦਲਦੀ ਬਦਲਦੀ, ਅੱਜ ਬਹੁਤ ਪੈਸੇ ਵਿੱਚ ਖੇਡਦੇ ਅਤੇ ਨਾਮ ਨਾਲ ਪਿਆਰ। ਇਸ ਘਰ ਅੰਦਰ ਘਾਟ ਨਹੀਂ, ਘਾਟ ਹੁੰਦੀ ਸਾਡੇ ਅੰਦਰ, ਅਸੀਂ ਉਸ ਆਸ ਨਾਲ ਤੁਰਦੇ ਹੀ ਨਹੀਂ। ਉਹ ਰੋਗ ਨੂੰ ਮਾਤਾ ਨੇ ਪਛਾਣਿਆ, ਜਿਹੜਾ ਲੱਗਦਾ ਏ ਨਾਮ ਤੋਂ ਬਗੈਰ। ਅਰਦਾਸ ਕੀਤੀ, ਜਦੋਂ ਉਹ ਰੋਗ ਦੂਰ ਕਰਾਂਗੇ, ਇਹ ਦੋਨੋਂ ਚੀਜ਼ਾਂ 'ਤੇ ਆਪਣੇ ਆਪ ਹੀ ਤੁੱਛ ਰਹਿਣਗੀਆਂ, ਇਹ ਛੱਲੀਆਂ ਚੀਜ਼ਾਂ ਨੇ, ਉਹਦੀ ਮੌਜ ਵਿੱਚ ਪੂਰੀਆਂ ਹੋਣਗੀਆਂ, ਨਹੀਂ ਹੋਣਗੀਆਂ ਤਾਂ ਕੋਈ ਉੱਚੀ ਖੇਡ ਵਰਤਾਏਗਾ। ਪਰ ਸਾਡਾ ਅੰਦਰ ਇੰਨੀ ਗੱਲ ਕਵੇ ਤੇ ਸਹੀ ਦਾਤਾ, ਮੇਰਾ ਮਨ ਨੇ ਅਜੇ ਤੱਕ ਨਿੰਦਾ ਅਤੇ ਚੁਗਲੀ ਅਤੇ ਝੂਠ ਅਤੇ ਪਦਾਰਥ ਅਤੇ ਬੱਚੇ ਪਕੜੇ ਨੇ, ਸਦਾ ਸਾਡੇ ਅੰਦਰ ਦੁਨੀਆਂ ਦੀ ਸ਼ੋਹਰਤ ਦੀ ਪਕੜ ਏ। ਹੁਣ ਇੱਕ ਮਿਹਰ ਕਰ, ਅੰਦਰੋਂ ਇਹਨਾਂ ਪੰਜਾਂ ਨੂੰ ਕੱਢ ਅਤੇ ਕੀ ਕਰ। ਲਿਖੋ ਪ੍ਰਭੂ ਲੜ ਲਾਏ, ਲਿਖੋ ਪ੍ਰਭੂ ਲੜ ਲਾਏ, ਲਿਖੋ ਪ੍ਰਭੂ ਲੜ ਲਿਓ, ਪ੍ਰਭੂ ਲੜ ਲਾਏ, ਲਿਓ ਪ੍ਰਭੂ ਲੜ
ਲਾਏ,
ਲਿਓ ਪ੍ਰਭੂ ਲੜ ਲਾਏ, ਲਿਓ ਪ੍ਰਭੂ ਲੜ ਲਾਏ। ਗਰੀਬ ਨਿਵਾਜ ਪਿਤਾ ਦੇ ਦਰ ਤੇ ਗੁਰੂ ਕੇ ਪਿਆਰਿਓ, ਉਹਦੇ ਲੜ ਲੱਗਣ ਲਈ ਬੇਨਤੀ ਉੱਠਣੇ, ਉੱਠਦੀ ਨਹੀਂ ਅੰਦਰੋਂ, ਕਿਉਂ ਨਹੀਂ ਉੱਠਦੇ? ਕਿਉਂਕਿ ਸੰਗਤ ਦੀਆਂ ਘੜੀਆਂ ਸਾਡੀਆਂ ਘੱਟ ਨੇ, ਸੇਵਾ ਤੇ ਸਿਮਰਨ ਤੇ ਜ਼ੋਰ ਨਹੀਂ। ਇੱਕ ਚੀਜ਼ ਨੂੰ ਪਕੜਦੇ ਤੇ ਦੂਜੀ ਝੱਟ ਛੱਡਣ ਨੂੰ ਤਿਆਰ ਹਾਂ। ਕੋਈ ਨਾਮ ਮਾੜਾ ਜਿਹਾ ਜਪਦਾ, ਉਹ ਕਹਿੰਦਾ ਮੈਨੂੰ ਸੰਗਤ ਦੀ ਲੋੜ ਨਹੀਂ। ਕੋਈ ਸੰਗਤ ਵਿੱਚ ਆ ਗਿਆ ਤੇ ਕਹਿੰਦਾ ਮੈਨੂੰ ਨਾਮ ਜਪਣ ਦੀ ਲੋੜ ਨਹੀਂ। ਗੁਰੂ ਕੇ ਪਿਆਰਿਓ, ਇਹ ਸਾਰਾ ਕੁਝ ਮਿਲ ਕੇ ਹੀ ਕੋਈ ਚੀਜ਼ ਹੈ, ਜਿਹੜੀ ਇੱਕੋ ਚੀਜ਼ ਤੁਸੀਂ ਲਓ ਅਤੇ ਬਾਕੀ ਨਾ ਕਰੋ ਅਤੇ ਪੂਰੀ ਏ ਘਰ ਦੇ ਅੰਦਰ। ਗੁਰੂ ਕੇ ਪਿਆਰਿਓ, ਕਿੰਨੀਆਂ ਚੀਜ਼ਾਂ ਇਕੱਠੀਆਂ ਕਰਦੇ ਹੋ ਅਤੇ ਤਾਂ ਘਰ 'ਚ ਸੁੱਖ ਨਾਲ ਸੌਂਦੇ ਹੋ? ਇਹ ਤਾਂ ਨਹੀਂ ਵੀ ਘਰ ਦੀਆਂ ਕੰਧਾਂ ਲੈ ਲਓ ਅਤੇ ਵਿੱਚ ਖਾਣ ਉਹਨਾਂ ਰੱਖੋ, ਕੋਈ ਕੱਪੜਾ ਲੀੜਾ ਨਾ ਹੋਵੇ, ਕੋਈ ਗੁਰੂ ਕੇ ਪਿਆਰਿਓ ਕੋਈ ਮਸ਼ੀਨਰੀ ਏ, ਕੁਝ ਵੀ ਚੀਜ਼ ਏ, ਇਸੇ ਤਰ੍ਹਾਂ ਮੁਕੰਮਲ ਹੁੰਦੀ ਸਿੱਖੇ ਸਤਿਗੁਰੂ ਦੇ ਪੂਰੇ ਹੁਕਮਾਂ ਨੂੰ ਮੰਨ ਕੇ। ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਹਿਬ ਕਹਿੰਦੇ ਤੇਰੇ ਰੋਗ ਵੀ ਦੂਰ ਖੋਣਗੇ, ਪਰ ਭਗਤਿੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੈ, ਭਗਤੀ ਦੀ ਦਾਤ ਮੰਗੇਗਾ ਉਹ ਵੀ ਸਤਿਗੁਰੂ ਕਹਿੰਦੇ ਮਿਲੇਗੀ, ਪਰ ਨਾਮ ਜਪੇਗਾ ਮੰਗੇਗਾ ਉਹ ਮਿਲਦੀ ਰਹੇਗੀ। ਹਾਂ, ਇੱਥੋਂ ਤੱਕ ਇੱਕ ਬਚਨ ਕਹਿ ਦਿੱਤਾ, ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿੰਨਾ ਲੱਭਿਆ ਤੇ। ਕਹਿਣ ਲੱਗੇ, ਉਹ ਗੁਰੂ ਦੇ ਹੁਕਮਾਂ ਵਿੱਚ ਆ ਜਾ, ਇਹਦਾ ਸੇਵਾ ਸਿਮਰਨ ਤੂੰ ਸ਼ੁਰੂ ਕਰ ਦੇ। ਹੋਰ ਕਹਿੰਦੇ ਤੈਨੂੰ ਕਿਹੜੀਆਂ ਗੱਲਾਂ ਦੱਸੀਏ? ਇੱਕ ਸਿਰੇ ਦੀ ਬਾਤ ਤੇਰੇ ਸਾਹਮਣੇ ਪਾਉਂਦੇ ਹਾਂ, ਉਹ ਇਹ, ਜੇ ਤੂੰ ਸਾਡਾ ਬਚਨ ਮੰਨੇਗਾ, ਦੁਨੀਆ ਦੇ ਪਦਾਰਥ ਤਾਂ ਬੜੀ ਤੁੱਛ ਚੀਜ਼ ਏ, ਇੱਕ ਦੇਸ਼ ਦੀ ਬਾਦਸ਼ਾਹੀ ਵੀ ਤੁੱਛ ਏ। ਜੇ ਤੂੰ ਨਾਮ ਦਾ ਪੱਲਾ ਪਕੜ ਲਿਆ ਤੇ ਤੈਨੂੰ ਅਕਾਲ ਪੁਰਖ ਵੀ ਤੇਰੇ ਅੰਦਰ ਪ੍ਰਗਟ ਕਰ ਦਿਆਂਗੇ, ਉਹਦਾ ਪ੍ਰਤੱਖ ਮਿਲਾਪ ਕਰਾ ਦਿਆਂਗੇ ਜੇਕਰ ਤੂੰ ਇੱਕ ਨਾਮ ਦਾ ਪੱਲਾ ਪਕੜੇ। ਗੁਰੂ ਸਵਾਰਿਓ, ਸੂਝਵਾਨ ਉਹ ਸਿਆਣੇ ਹੋ, ਪਰ ਸਤਿਗੁਰੂ ਦੀ ਇਹ ਬਾਤ ਕਿਹੜੀ ਉਮਰ ਵਿੱਚ ਜਾ ਕੇ ਅਸੀਂ ਸੁਣਨੀ ਏ? ਕੋਈ ਮੁਕਰਰ ਕੀਤਾ ਸਮਾਂ ਵੀ ਇੰਨੇ ਸਾਲ ਅਸੀਂ ਜਿਉਣਾ ਏ ਤੇ ਸਾਲ ਤੋਂ ਕੰਮ ਸ਼ੁਰੂ ਕਰਾਂਗੇ? ਜਦੋਂ ਸਤਿਗੁਰੂ ਮਿਹਰ ਕਰਦੇ ਨੇ, ਸਾਹਿਬ ਕਹਿੰਦੇ ਨੇ ਭਾਈ ਤੂੰ ਬਚਪਨ ਵਿੱਚ ਹੀ ਜਾਂ ਜਦੋਂ ਇਹ ਬਚਨ ਸੁਣ ਜਾਣ ਇੱਕਦਮ ਗੁਰੂ ਵਾਲੇ ਬਣ ਕੇ ਅੰਮ੍ਰਿਤ ਧਾਰੀ ਹੋ ਕੇ ਤੂੰ ਨਾਮ ਦਾ ਪੱਲਾ ਪਕੜ ਤਾਂ ਕਿ ਤੈਨੂੰ ਛੇਤੀ ਛੇਤੀ ਅਸੀਂ ਸੁਖੀ ਕਰੀਏ। ਪਰ ਇਹ ਗੱਲ ਸੁਣਦੀ ਨਹੀਂ ਅੰਦਰ ਨੂੰ, ਸੁੱਤੀ ਹੋਈ ਅੰਦਰੋਂ ਮਨ ਵਿੱਚ ਦੁਨੀਆ ਇੱਕ ਦੂਸਰੇ ਦੀਆਂ ਬਾਤਾਂ ਕਰ ਕਰਕੇ ਤੁਰੇ ਜਾ ਰਿਹਾ, ਜ਼ਿੰਦਗੀ ਲੰਘਦੀ ਜਾ ਰਹੀ ਹੈ। ਪਤਾ ਨਹੀਂ ਕਿਹੜੀ ਘੜੀ ਉਹਨੇ ਆ ਮੌਤ ਨੇ ਆ ਕੇ ਦਰਵਾਜ਼ਾ ਖੜਕਾਉਣਾ ਹੈ ਅਤੇ ਜੇ ਅਸੀਂ ਉਹਦਾ ਪੱਲਾ ਨਾ ਪਕੜਿਆ ਤਾਂ ਸਾਹਿਬ ਇੱਕ ਬਚਨ ਕਰਦੇ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ। ਉਹ ਘੜੀ ਨਾ ਕਿਸੇ 'ਤੇ ਮਾਲਕ ਲਿਆਵੇ, ਉਹ ਘੜੀਆਂ ਆਉਣ ਅਸੀਂ ਨਾਮ ਨਾਲ ਜੁੜ ਕੇ ਸ਼ੁਕਰ ਕਰਦੇ ਕਰਦੇ ਹੱਸ ਹੱਸ ਕੇ ਉਹਦੇ ਘਰ ਨੂੰ ਜਾਈਏ ਅਤੇ ਸਾਨੂੰ ਕੋਈ ਯਾਦ ਵੀ ਕਰਕੇ ਸਤਿਗੁਰੂ ਦੇ ਘਰ ਨਾਲ ਜੁੜੇ। ਫਿਰ ਹੈ ਜ਼ਿੰਦਗੀ ਜਿਉਣ ਦਾ ਵੱਲ ਆਓ ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ ਸਤਿਗੁਰਾਂ ਨੇ ਮਿਹਰ ਕੀਤੀ ਏ, ਸੰਗਤ ਵਿੱਚ ਬੁਲਾਇਆ ਏ, ਸੰਗਤ 'ਚ ਬੈਠ ਕੇ ਸਮਾਂ ਸਫਲ ਕੀਤਾ ਹੈ, 5 ਮਿੰਟ ਜੋ ਸਤਿਗੁਰੂ ਦਾ ਬਚਨ ਸੁਣਿਆ ਉਹਨੂੰ ਅਮਲ ਵਿੱਚ ਲਿਆਓ। ਸੰਗਣਾ ਨੇ, ਝਕਣਾ ਨੇ, ਸੋਚਣਾ ਨੇ, ਕੇਵਲ ਕਰਨਾ ਏ ਅਤੇ ਖੁੱਲ੍ਹ ਕੇ ਵਾਹਿਗੁਰੂ ਸ਼ਬਦ ਕਹਿਣਾ। ਇਹ ਨਹੀਂ ਵੀ ਹੌਲੀ ਜੀ ਜਿਵੇਂ ਕੋਈ ਬੀਣ ਜੀ ਨਹੀਂ ਵਜਾਉਂਦਾ ਵੀ ਚਲੋ ਇੱਕ ਧੁੰਨ ਜੀ ਲਾਣੀ ਲਾ ਛੱਡੋ, ਇਸ ਗੱਲ ਦਾ ਪ੍ਰਤੀਕ ਹੈ ਵੀ ਅਜੇ ਵੀ ਇਹਨੂੰ ਗੱਲ ਚੰਗੀ ਨਹੀਂ ਲੱਗੀ। ਗੱਲ ਕਰਦੇ ਹਾਂ ਤਾਂ ਕਦੇ ਨਹੀਂ ਅੰਦਰ ਸੰਗਦਾ। ਵਾਹਿਗੁਰੂ ਕਹਿਣ ਲੱਗਿਆ ਕਿਉਂ ਬਹੁਤ ਨੀਵੀਂ ਆਵਾਜ਼ ਸਾਡੀ ਉੱਗ ਜਾਂਦੀ ਏ? ਭਾਈ ਇੱਥੋਂ ਜਾ ਕੇ ਬੈਠਾਂਗੇ ਨਾ ਅਤੇ ਬੜੇ ਕੀਮਤੀ ਹੀਰੇ ਲੱਭਣਗੇ, ਅਤੇ ਜੇ ਨਾ ਜਾਗਾਂਗੇ ਅੰਦਰੋਂ ਅਤੇ ਫਿਰ ਉਹ ਸੁੱਤੇ ਸੁੱਤਿਆਂ ਗੱਲ ਨਹੀਂ ਬਣਨੀ, ਉਹ ਕੌਡੀਆਂ 'ਤੇ ਸੁਰਤੇ, ਮਿੱਟੀ 'ਤੇ ਸੁਰਤੇ। ਮਿਲ ਕੇ ਆਖੋ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਿਸਰਨਾਈਂ ਦਾਤਾ ਆਪਣਾ ਨਾਮ ਦਿਓ ਵਿਸਰਨਾਈਂ ਦਾਤਾ ਆਪਣਾ ਨਾਮ ਦਿਓ
ਵਿਸਰਨਾਈਂ ਦਾਤਾ ਆਪਣਾ ਨਾਮ ਦਿਓ ਵਿਸਰਨਾਈਂ ਦਾਤਾ ਆਪਣਾ ਨਾਮ ਦਿਓ
ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ ਗੁਣ
ਗਾਵਾਂ ਦਿਨ ਰਾਤ ਨਾਨਕ ਚਾਹੋਇਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ
ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ ਗੁਣ
ਗਾਵਾਂ ਦਿਨ ਰਾਤ ਨਾਨਕ ਚਾਹੋਇਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ
ਤਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਮੇਰਾ ਕਰਨ ਆਪਾਂ ਸਾਰਿਆਂ ਨੂੰ ਨਾਮ ਜਪਣ ਦਾ ਚਾਅ ਸੇਵਾ ਦਾ ਚਾਅ ਸੰਗਤ ਵਿੱਚ ਆਉਣ ਦਾ ਚਾਅ ਸਤਿਗੁਰੂ ਆਪ ਬਖਸ਼ਿਸ਼ ਕਰਨ ਇੰਨੇ ਬਚਨ ਪ੍ਰਵਾਨ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਵੇਖ ਰਹੇ ਕੱਲ੍ਹ ਰੋਜ਼ ਤੋਂ ਹੀ ਆਪ ਜੀ ਬੜੇ ਚਾਵਾਂ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਜਿਨ੍ਹਾਂ ਦੇ ਭਾਗ ਉੱਚੇ ਕਰਨ ਸੰਗਤ ਕਰਨ ਲਈ ਚਾਅ ਬਣਾਇਆ ਹੋਇਆ ਸਤਿਗੁਰੂ ਤੁਹਾਡੇ ਇਸ ਚਾਅ ਨੂੰ ਹੋਰ ਵਧਾਉਣ ਤਾਂ ਕਿ ਸਤਿਗੁਰੂ ਦੀਆਂ ਬਖਸ਼ਿਸ਼ਾਂ ਰੱਜ ਰੱਜ ਕੇ ਆਪ ਮਾਣੋ ਅਤੇ ਦੂਸਰਿਆਂ ਲਈ ਵੀ ਪ੍ਰੇਰਨਾ ਸਰੋਤ ਬਣ ਸਕੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਿਰਹ ਦੇ ਜਿਹੜਾ ਵੀ ਕੋਈ ਚਾਅ ਨਾਲ ਉਹਦੇ ਦਰ 'ਤੇ ਕਰਦਾ ਆ ਕਿਸੇ ਅਸਿਮਰਨ ਦਾਤਾ ਚਾਵਾਂ ਨਾਲ ਝੋਲੀਆਂ ਭਰਦੇ ਕਰਨ ਆਓ ਕੱਲ੍ਹ ਸ਼ਾਮ ਦਾ ਦੀਵਾਨ ਅਤੇ ਪਰਸੋਂ ਦੁਪਹਿਰੇ ਫਿਰ ਸਤਿਗੁਰੂ ਦੀ ਸਿਫਤ ਕਰਾਂਗੇ ਜਿਵੇਂ ਸਤਿਗੁਰੂ ਕਰਾਉਣਗੇ ਆਪ ਕਿਰਪਾ ਕਰਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ